सतनाम करता पुरुष निरपौ निर्वैर काल मूर्त जुनी सैभं गुर प्रसाद जप आद सच जुवाद सच है पी सच नानक होशी भी सच चक्र चिहन अर वर्ण जात अर पात निहंजे रूप रंग अर रेख से को कैन सुख के अचल मूर्ति अन भव प्रकाश मित जय ओट इंद्र इंद्राण सहसा हान गणित जय त्रिपवन मही सुर नर सुर नेत नेत बन तृण कैल वह सर्व नाम कथ कवन कर्म नाम वर्णत स्मत चतुर चक्रवर्ती चतुर चक्र पूते शुभ शुभम सर्वदा सर्वजूते युकालं प्रणाशी दयालं स्वरूपे सदायंग संगे अपंगंग भूते युकालं प्रणाशी दयालं स्वरूपे सदायंग संगे अपंगंग भूते सौकोटल गुरु सेविये सुहाये दर्शन पर से गुरु के जन्म मरण दुख जाए सज्जन सच्चा पातशाह सिर साहो इस पास बैठिया सोहिए सबना लावे साहो सज्जन सच्चा पातशाह सिर साहो इस पास बैठिया सोहिए सबना लावे साहो
वाहेगुरू साहेब जीओ सोरठ महला पंजवा जन्म जन्म के दुख निवारा सूका मन साधारा दर्शन भेटत होत निहाला हर का नाम विचारा जन्म जन्म के दुख निवारा सूका मन साधारा दर्शन भेटत होत निहाला हर का नाम विचारा मेरा वैद गुरु गोविंदा हर हर नाम औखद मुख देव काटे जम की फंदा रहाओ समरथ पुरख पूर्ण विधाते आपे करण हारा अपना दास हर आप वारिया नानक नाम आधारा समरथ पुरख पूर्ण विधाते आपे करण हारा अपना दास हर आप उबारिया नानक नाम आधारा वाहिगुरु जी का खालसा वाहिगुरु जी की फतेह माग मजन संग साधुआ तूड़ी करे स्नान हर का नाम ते आए सुन सबना नू कर दान माग मजन संग साधुआ तूड़ी करे स्नान हर का नाम ते आए सुन सबना नू कर दान जन्म कर्म मल उतरै मन ते जाए गुमान काम क्रोध ना मोहिया बिनसै लोभ सवान सच्चा मार्ग चलदया उस्तत करे जहान अरसद तीरथ सगल पुना जी दया प्रवान जिसनु देवै दया कर सोई पुरख सजान जिन्ना मिलया प्रभ अपना नानक तिन कुरबान माघ सुचे से कांडी है जिन पूरा गुर मेहरवान जिन्ना मिलया प्रभ अपना नानक तिन कुरबान माघ सुचे से कांडी है जिन पूरा गुर मेहरवान माघ मजन संग साधुआ तूड़ी करे स्नान।
वाहिगुरु जी का खालसा, वाहिगुरु जी की फतेह। परम सत्कार योग गुरु खालसा सात संघ जी, आप गुरमुख माई भाई दूरों नेड़ियों आए हुए सतगुरु महाराज जी की हजूरी विखे सज रहे हो, श्रद्धा से प्रेम जो वाहिगुरु परमेश्वर की जिनी जिनी किसी ने बख्शिश है उस अनुसार सज के सतगुरु साहब जी के अमोलक वचन जो आप गुरु नानक साहब जी का फरमान है, जैसी मैं आवे खसम की बाणी तैसड़ा करी ज्ञान वे लाया। हम आपो बोल न जानदा मैं कहा सब हुक्माव जी। इस तरह गुरु गोबिंद सिंह महाराज जी ने श्री असमान कृपा तमरी कर मैं न कहो सब तो ही बखाने। ये दसों पातशाहियों का सिद्धांत है और आप ही ज्योति स्वरूप वाहिगुरु ने ज्योत रूप हरे आप गुरु नानक कहायो, आप नारायण कला धार जग में परवरियो। कलयुग का बहुत भयानक समा सी, इस दे अंदर सारे दे जाका मन हुए सगल की रीना, हर हर नाम तिन घट घट कीना। जेदा मन सारयां दे विच परमेश्वर स्वरूप जान के श्रद्धा भावना दे नाल निम्रता सहित रहिंदा होवे ते नेत्रां नाल भी उसे वाहिगुरु परमेश्वर दा ही अनुभव, कन्नां नाल भी रसना तों भी, फिर जिहड़े ऐसे गुरमुख ने वाहिगुरु दा नाम लैण वाले, हम कुरबाने जाऊं मेहरबाना हम कुरबाने जाऊं हम कुरबाने जाऊं तिना के लैंड तेरा नाम, लैंड तेरा नाम तिना के हम सद कुरबाने जाऊं। जन नानक दासन दास कहियत है, मौका कीजे दास दास दासन को हरदया तार जगन्नाथा। हे वाहिगुरु परमेश्वर जिहड़े तेरे दास ने उन्हां दे भी दास ने अगे, उन्हां दे भी सानू दास बना के रखो, श्रद्धा भावना निम्रता दे नाल उन्हां दी इस संगत दे विच मिलके जो गुरु महाराज जी का उपदेश जिवें उन्हां ने घालना घाली है, जिनी नाम से आया गए मशक्कत काल उन्हां सिख्या नूं मनन कीता है, उसे तरह ही असीं भी निम्रता दे सहत ते श्रद्धा दे नाल उन्हां दे विच रहिंदे होया अपना जीवन बना लईए ते माघ सुचे से कांडिए जिन पूरा गुर मेहरबान, जिना मिलिया प्रभ अपना नानक तिन कुरबान। परम प्रयोजन मनुखा दे अंदर सर्वत्र माई भाई का यही है कि सब तो वड्डा मतलब की है मनुखा दे दा कि उस वाहिगुरु परमेश्वर नूं मिलके एक रूप ही हो जाना, राशि दे चक्कर तो छुट जाना, दुखों तो बच जाना, जमन मरण तो रहित हो जाना। ये परम प्रयोजन है, परम सुख की प्राप्त हो जाए। जो परम सुख स्वरूप आप अकाल पुरख वाहिगुरु परमेश्वर है, सच्चिदानंद स्वरूप है, निरभौ है, निर्वैर है, अकाल मूर्त है, अजूनी है। जिहड़ा भी कोई उसके वचना मनन च लै आंदा है तो उहनू उही उहदा ज्ञान मेट के उही स्वरूप बना लैंदा है। तू तू करता तू हुआ मुझ में रहा ना हूं, जब आपा पर का मिट गया जब देखो तब तू। सतगुरु साहब जी की मर्यादा अनुसार आप सर्वत्र माई भाई ने जो ये माघ के महीने का पहला दिन जिस आम संग्रांत करके वरतों कहण विच लियांदे है, वह बारह माह द्वारा जो गुरु अर्जन साहब महाराज जी ने बारह महीनों द्वारा सानू उपदेश सिख्या दिती है वह सरवण किया है। हम जो माघ का महीना है ਜਿਵੇਂ ਵੈਸਾਖ ਦਾ ਵੈਸਾਖੀ ਹੈ, ਮਾਘ ਦੇ ਵਿੱਚ ਆਮ ਪ੍ਰਸਿੱਧ ਹੈ ਮਾਘੀ ਹੈ। ਇਹ ਦਿਹਾੜੇ ਭਾਰਤ ਭੂਮੀ ਦੇ ਵਿੱਚ ਇੱਥੇ ਦੀ ਲੌਕਿਕ ਅਤੇ ਪ੍ਰਮਾਣਿਕ ਰੀਤੀ ਅਨੁਸਾਰ ਆਪ ਜਿਹੜੇ ਇੱਥੋਂ ਦੇ ਲੋਕ ਜਿਹਨਾਂ ਨੂੰ ਹਿੰਦੂ ਕਹਿੰਦੇ ਜਾਂ ਇੱਥੇ ਦੇ ਵਾਸੀ, ਵੀ ਉਹ ਆਪਣੇ ਇੱਕ ਤਾਂ ਆਮ ਕੰਮਕਾਰ ਕਰਨੇ, ਇੱਕ ਧਰਮ ਦੇ ਅਨੁਸਾਰ ਵੇਦ ਸ਼ਾਸਤਰਾਂ ਦੇ ਅਨੁਸਾਰ ਕੰਮ ਕਰਨੇ, ਜਿਸ ਨੂੰ ਪ੍ਰਮਾਣਨੀ ਕਹਿੰਦੇ, ਉਸ ਦੇ ਅਨੁਸਾਰ ਇਹ ਪਹਿਲਾਂ ਤੋਂ ਹੀ ਜਿਹੜੇ ਐਸੇ ਦਿਹਾੜੇ ਨੇ ਉਹ 12 ਮਹੀਨਿਆਂ ਚੋਂ ਵਿਸ਼ੇਸ਼ ਕਰਕੇ ਆਮ ਸਭ ਜਨਤਾ ਦੇ ਵਿੱਚ ਚਲੇ ਆ ਰਹੇ ਹਨ। ਜਿਸ ਤਰ੍ਹਾਂ ਵਿਸਾਖੀ ਵੀ ਪਹਿਲਾਂ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ, ਇਸੇ ਤਰ੍ਹਾਂ ਮਾਘੀ ਵੀ ਇਹ ਵੀ ਆਮ ਪ੍ਰਸਿੱਧ ਹੈ ਸਾਡੇ। ਉਹਦਾ ਸੰਖੇਪ ਕਰਕੇ ਇਉਂ ਨਿਰਣਾ ਹੈ ਵੀ ਮਾਘ ਜਿਹੜਾ ਮਾਘੀ, ਇਹਨੂੰ ਕਿਉਂ ਅਦਭੁਤਾ ਜਾਂ ਪੁਰਬ ਵੀ ਵਿਸ਼ੇਸ਼ ਇਹਦਾ ਮਹਾਤਮ ਦੱਸਿਆ ਜਾਂਦਾ ਹੈ। ਮਹੀਨੇ ਦਿਨ ਤਾਂ ਚੰਦਰਮਾ ਸੂਰਜ ਜੋ ਹੀ ਹੁੰਦੇ ਹੈ, ਨਾ ਉਸ ਦੁਆਰਾ ਜਿਹੜੇ ਕੋਈ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਇਹ ਦੁਨੀਆਂ ਦੇ ਵਿੱਚ ਰਹਿਬਰ ਲੋਕ ਨੇ, ਉਹਨਾਂ ਦੁਆਰਾ ਕਰਤੱਵ ਕੀਤੇ ਹੋਏ ਵਿਸ਼ੇਸ਼, ਇਸ ਕਰਕੇ ਫਿਰ ਉਹ ਪ੍ਰਸਿੱਧ ਹੋ ਜਾਂਦੇ ਆ ਦਿਨ। ਉਹਨਾਂ ਨੂੰ ਪੁਰਬ ਦਿਹਾੜੇ ਵੀ ਕਹਿ ਜਾਂਦੇ ਆ, ਵੀ ਅਪੂਰਬ ਤੋਂ ਵਿਸ਼ੇਸ਼ ਦਿਹਾੜੇ। ਸੋ ਇਹ ਮਾਘੀ ਦਾ ਜਿਹੜਾ ਦਿਹਾੜਾ ਹੈ, ਅੱਜ ਦੇ ਸਮੇਂ ਨਾਲੋਂ ਕੋਈ 4-5 ਹਜ਼ਾਰ ਪਹਿਲਾਂ ਜਿਸ ਵੇਲੇ ਦੁਆਪਰ ਦੀ ਸਮਾਪਤੀ ਹੋਈ, ਫਿਰ ਵੀ ਕੁਛ ਨਾ ਕੁਛ ਕਲਯੁੱਗ ਸ਼ੁਰੂ ਹੋ ਗਿਆ, ਅਤੇ ਉਹ ਤੋਂ ਬਾਅਦ ਵੱਧਦਾ ਵੱਧ ਗਿਆ ਕਲਯੁੱਗ ਕੀ, ਲੋਕਾਂ ਦੇ ਅੰਦਰ ਕਲਪਨਾ ਜ਼ਿਆਦਾ ਵਧਣ ਲੱਗ ਪਈਆਂ, ਔਗੁਣ ਜ਼ਿਆਦਾ ਹੋ ਗਏ। ਜਿਹੜੇ ਅਸਲੀ ਅਸੂਲ ਸੀ, ਜਿਹੜੇ ਹਰੇਕ ਮਨੁੱਖ ਨੂੰ ਹੀ ਲਾਭਵੰਦ ਹੋਣ, ਉਹ ਖਤਮ ਹੁੰਦੇ ਗਏ, ਔਗੁਣ ਪ੍ਰਵੇਸ਼ ਹੁੰਦੇ ਗਏ ਹਿਰਦੇ ਦੇ ਵਿੱਚ। ਹਿਰਦੇ ਦੇ ਵਿੱਚ ਇੱਕ ਮਨ ਹੈ, ਇੱਕ ਬੁੱਧ ਹੈ, ਇੱਕ ਚਿੱਤ ਹੈ, ਅਤੇ ਮੈਂ ਤਾਂ ਹੈ ਹੀ ਹੈ ਇਸ ਦੇ ਵਿੱਚ, ਇਹ ਹੈ ਉਸ ਦੇ ਅੰਦਰ ਸਾਰੇ। ਫਿਰ ਉਹ ਜਿਹੜੇ ਔਗੁਣ ਕਿੱਥੋਂ ਆਉਂਦੇ, ਕਹਿੰਦੇ ਜਿਹੜੇ ਕੁਛ ਸੰਗੀ ਪੁਰਸ਼ ਨੇ, ਭਾਵ ਪਰਮੇਸ਼ਰ ਦਾ, ਜਿਹਨਾਂ ਨੂੰ ਕੋਈ ਤਾਂ ਪਰਮੇਸ਼ਰ ਨੂੰ ਥੋੜ੍ਹਾ ਬੜਾ ਮੰਨਦੇ, ਕੋਈ ਕੁਦਰਤ ਨੂੰ ਮੰਨਦੇ, ਜਿਹਨਾਂ ਨੂੰ ਭੈ ਨਹੀਂ ਹੈ। ਭੈ ਤੋਂ ਬਿਨਾਂ ਕੋਈ ਵੀ ਕਾਰਜ ਜਿਹੜਾ ਹੈ ਉਹ ਸ਼ੁੱਧ ਨਹੀਂ ਹੁੰਦਾ ਹੈ, ਕਿਉਂਕਿ ਜੋ ਕੋਈ ਸ਼ੁਭ ਪੁਰਸ਼ ਹੋਵੇ, ਸਾਧੂ ਮਹਾਤਮਾ ਜਾਂ ਕੋਈ ਹੋਰ, ਜੇ ਉਹਦਾ ਭੈ ਨਹੀਂ ਹੈ ਤਾਂ ਉਹਦੇ ਬਚਨਾਂ ਨੂੰ ਮੰਨਣ ਦੇ ਵਿੱਚ ਫਿਰ ਮਨ ਉਹੋ ਜਿਹਾ ਨਹੀਂ ਮੰਨਣ ਕਰਦਾ, ਉਹਦੀ ਪਰਵਾਹ ਨਹੀਂ ਕਰਦਾ। ਅਤੇ ਭੈ ਦੇ ਨਾਲ ਦੂਸਰੀ ਗੱਲ ਹੁੰਦੀ ਹੈ ਵੀ ਭੈ ਦੇ ਨਾਲ ਸ਼ਰਧਾ, ਸ਼ਰਧਾ ਦੇ ਨਾਲ ਨਿਮਰਤਾ, ਨਿਮਰਤਾ ਦੇ ਨਾਲ ਫਿਰ ਪ੍ਰੇਮ, ਪ੍ਰੇਮ ਦੇ ਨਾਲ ਫਿਰ ਆਪਣੇ ਨਿਸ਼ਚਾ, ਨਿਸ਼ਚਾ ਹੋਣਾ ਫਿਰ ਦ੍ਰਿੜ ਭਾਵਨਾ ਹੋ ਜਾਣੀ। ਇਹ 3-4 ਗੱਲਾਂ ਜਦੋਂ ਹੋ ਜਾਣ ਤੇ ਫਿਰ ਇਹ ਉਸ ਜਿਸ ਰਸਤੇ ਤੇ ਪਰਮਾਰਥ ਤੇ ਚੱਲਣਾ ਚਾਹੁੰਦਾ ਹੈ, ਕੋਈ ਵੀ ਮਾਈ ਭਾਈ ਹੈ, ਬਾਲ ਹੈ, ਬਿਰਧ ਹੈ, ਜਵਾਨ ਹੈ, ਤੇ ਉਹ ਫਿਰ ਠੀਕ ਤੌਰ ਦੇ ਉੱਤੇ ਚੱਲ ਸਕਦਾ ਹੈ। ਸੋ ਜਿਵੇਂ ਜਿਵੇਂ ਬਾਅਦ ਦੇ ਵਿੱਚ ਪੈਰੋ ਪਾਣਵਾਂ ਦੇ ਨਾਲ ਜੰਗ ਯੁੱਧ ਹੋਇਆ ਕ੍ਰਿਸ਼ਨ ਭਗਵਾਨ, ਉਸ ਤੋਂ ਬਾਅਦ ਫਿਰ ਹੋਰ ਵੀ ਪਾਂਡਵਾਂ ਦੀ ਵੰਸ਼ ਵਿੱਚ ਪ੍ਰੀਸ਼ਿਤ ਰਾਜਾ ਹੋਇਆ, ਹੁਣ ਵੀ ਆਪਣਾ ਚੰਗਾ ਧਰਮ ਨਿਆਂ ਚਲਾਇਆ। ਥੋੜ੍ਹਾ ਹੀ ਸਮਾਂ ਹੋਇਆ ਜੋ ਭਰਥਰੀ ਜੋਗੀ ਹੋਇਆ ਹੈ, ਇਸ ਦਾ ਛੋਟਾ ਭਾਈ ਵਿਕਰਮਾਜੀਤ ਹੈ, ਜਿਹੜਾ ਵਿਕਰਮੀ ਸਮਝ ਚੱਲਿਆ, ਇੰਨੀ ਚੰਗਾ ਰਾਜ ਪ੍ਰਬੰਧ ਕੀਤਾ, ਚੱਲਿਆ ਆਇਆ फिर हौले हौले डामडा ये समाप्ति हो गई। हूं ऐसी दशा है, आवना लोगों ने ये विचार करके कि आम जिहड़ी इत्थे इस भारत भूमि दे विच जिहनूं हिंदुस्तान भी कहिंदे, इंडिया भी अंग्रेजी च कह दिंदे आ, इत्थे दे जिहड़े लोग ने ये शुभ मार्ग दे उत्ते चलण, जिसनूं धर्म कहा जांदा है, श्रेष्ठ गुण धारण करन और इन्हां नूं लाभ होवे, इत्थे भी सुखी होण, परलोक दे विच भी इन्हां दा सत्कार ते वाहिगुरु दी दरगाह विच प्रमाणिक स्थान इन्हां नूं प्राप्त होवे, ये प्रयोजन सी। इस करके फिर उस वेले राजे भी चंगे श्रेष्ठ विचारां वाले सन, ते उन्होंने ये विचार के भी आम लोगों नूं ये लाभ प्राप्त होवे, वो भारत भूमि दे विच जिहड़ा प्राग राज है, जिसनूं कहिंदे प्रयाग, ते मुसलमानां दी हुकूमत ने कहा भी असीं ये नां नहीं रखना, साडी बोली होर है, उन्होंने उहदा नां अलाहाबाद रख दिता। ना तो कोई माड़ा नहीं, अल्लाह नाम है परमेश्वर का, उहदा आवाज है पीता होया। इस तरह प्रयाग जिहड़ा है, प्रयाग कहिंदे जिथे दो नदियां नाले मिलन, जिहड़े हेमकुंट जांदे आ उत्थे कई प्रयाग आउंदे, मैं भी गया हेमकुंट, ए प्रयाग क्यों कहिंदे आ? प्रयाग जिथे दो नदियां नाले, या इत्थे तां कहिंदे त्रिवेणी है, सरस्ती भी मिलदी है, प्रयागराज गंगा जंगना तो मिलदियां ही हैं, पर वो कहिंदे इत्थे गुप्त रूप होके मिलदी है, रहो विचार, कोई दर्व जल रूप शुद्ध रूप करके तो उत्थे दिसदी नहीं है, पर वो कहिंदे जिहड़ा किला उहदे विच जी गुप्त रहो विचार, कोई फल जिस तरह की कोई भावना करदा उहनूं प्राप्त हो जांदा। उन्होंने फिर ये स्थान नियत कर लिया अपने भारत भूमि दे विचों, हिंदुस्तान दे विचों, कह दिओ कि जल दी जरूरी लोड़ है, जिथे हजारां ही लखां आदमियों के इकट्ठ होने, साफ शुद्ध जल चाहिए है, होर भी जैसे मनुख नूं लोड़ है, वो भी राजे प्रबंध करनगे, वो राजा ने प्रबंध करने, ते ऋषि मुनियां नूं वो लोग श्रद्धावान सी, उन्हां दी गल मनदे सी, कहिंदे इहो राजन करो, लोग है नहीं भलाई वास्ते, इन्हां सब सिक्ख्या प्राप्त होवे, और जिहड़े सिक्ख्या देण वाले वह भी मनन करन वाले होण, दिखावे वाले ना होण, पखंडी डंबी ना होण। जिस तरह सतगुरु साहिब जी दी होंदी है, जिन्हें मिलया प्रभु अपना, नानक तिन कुरबान, माघ सुटे से कांडिए जिन पूरा गुर मेहरबान, उन्हां तो कुरबान जाइए जिन्हां नूं अपना वाहिगुरु परमेश्वर मिल गया है। ते पवित्र ओ कहिंदे ने जिहड़े जिन्हां दे उत्ते गुरु की मेहरबानी पूरी हो गई, वो असली पवित्र। हुण पूरा गुरु भी इत्थे आ गया शब्द एक विच, इस करके होर भी गुरु होणगे, अधूरे भी होणगे। इसे तरह ही परमेश्वर आत्मा ने ज्ञान बारे भी और बारे भी जिस तरह चुंच ज्ञान भी कहा है, अंध अज्ञान भी है, ये भी शब्द वरते हैं, साहब ब्रह्म ज्ञान भी कहा है। सो इस जगह से फिर उन्होंने माघ का महीना स्नान पान करने हैं, ऋषि महात्मा ने जिन्होंने कोई कमाई की हुई है गुरु के बचनों की, अकाल पुरख वाहगुरु के बचनों की, शुभ गुण धारण किए हुए ने, उन्होंने उपदेश विचार दसनी है, इं करके माघ का महीना है माघी हो गया। उतों लैके ये सारे स्थान के चलो उत्थे नहीं भी कोई उपड़े, फिर लोगों के हो गया भी होर तो भावा ना होवे, ते माघी दे विच तां जरूरी नौना है, ते सने केसी नौना है, ते ए महीना नहीं जान देना, चाहे कोई थोड़े वाले संस्कार तो है, जिवें भी कोई परमेश्वर का नाम लैंदा ठग भी लैंदे ने, ਹੋਰ ਵੀ ਉਹ ਵੀ ਲੈ ਲੈਂਦੇ, ਔਖੇ ਵੇਲੇ ਦੂਜੇ ਵੀ ਲੈ ਲੈਂਦੇ ਨੇ, ਰਾਮ ਰਾਮ। ਚਲੋ ਕੁਝ ਨਾ ਕੁਝ ਤਾਂ ਹੈ ਹੀ ਹੈ ਨਾ, ਜਿੰਨਾ ਕੁ ਹੈ ਜਾਂ ਹੋਰ ਚੀਜ਼ ਹੈ। ਤੇ ਐਸੀ ਸ੍ਰਿਸ਼ਟੀ ਵੀ ਹੈ ਜਿਹੜੇ ਪਰਮੇਸ਼ਰ ਨੂੰ ਕਹਿੰਦੇ ਨਹੀਂ, ਅਸੀਂ ਹੈ ਹੀ ਨੀ ਕੋਈ। ਸੋ ਉਲਟੇ ਬੋਲਦੇ ਨੇ ਵੀ ਇਹਨਾਂ ਨੇ ਤਾਂ ਪਹਾੜਾਂ ਵੀ ਕੀਤਾ ਹੈ, ਉਹ ਰੱਬ ਵੀ ਇਹਨਾਂ ਦਾ ਇਹੋ ਜਿਹੀ ਹੋਊਗਾ। ਠੀਕ ਹੈ, ਜਿਹਨਾਂ ਨੇ ਅੰਦਰ ਔਗਣ ਨੇ ਔਰ ਲੋਕਾਂ ਨੂੰ ਠੱਗਦੇ ਹੈ ਰੱਬ ਦਾ ਨਾਂ ਲੈ ਕੇ, ਤੇ ਫਿਰ ਜਿਹੜੇ ਅਣਜਾਣ ਆਦਮੀ ਉਹਨਾਂ ਨੇ ਤਾਂ ਕਹਿਣਾ ਹੀ ਹੈ ਵੀ ਇਹ ਜਿਹੜੇ ਐਸੇ ਪ੍ਰਚਾਰ ਕਰਦੇ ਇਹਨਾਂ ਦਾ ਰੱਬ ਵੀ ਇਹ ਜੀ ਹੈ, ਉਹਨਾਂ ਦਾ ਵੀ ਕੋਈ ਦੋਸ਼ ਨਹੀਂ। ਜੇ ਸ੍ਰੇਸ਼ਟ ਗੁਣ ਧਾਰਨ ਕੀਤੇ ਹੋਣ ਲੋਕ ਭਲਿਆਈ ਦੇ ਸਰਬੱਤਰ ਦੇ ਭਲੇ ਵਾਸਤੇ, ਹੁਣ ਇੱਕ ਅਸੂਲ ਹੈ ਇਹ ਵਿਚਾਰ। ਇੱਕ ਤਾਂ ਬਾਹਰਲਾ ਇਸ਼ਨਾਨ ਵੀ ਹੈ, ਠੀਕ ਹੈ, ਬਾਹਰਲੇ ਇਸ਼ਨਾਨ ਦੇ ਨਾਲ ਸਰੀਰ ਦੀ ਸਫਾਈ ਵਾਸਤੇ ਹੈ, ਵਿਸ਼ੁੱਧ ਹੋ ਜਾਂਦਾ ਹੈ। ਤੇ ਅੰਦਰ ਜੇ ਕੋਈ ਨੁਕਸ ਹੋਵੇ ਰੋਗ ਆਦਿਕ, ਉਹ ਦਵਾਈਆਂ ਨਾਲ ਠੀਕ ਹੋ ਜਾਂਦੇ ਹੈ। ਮਲਮੂਤਰ ਐਨਾਇਨ, ਉਸਦਾ ਤਿਆਗ ਜਿਹੜਾ ਹੈ, ਜੇ ਪੇਟ ਸਾਫ ਨਾ ਹੋਵੇ ਨਹਾਈ ਜਾਓ, ਉਹ ਹਜੇ ਆਨੰਦ ਹੀ ਨਹੀਂ ਹੁੰਦਾ। ਨਾ ਇਸ਼ਨਾਨ ਕਰਕੇ, ਪਹਿਲਾਂ ਪੇਟ ਸਾਫ ਹੋਵੇ, ਸਰੀਰ ਸਵੱਸਥ ਹੋਵੇ, ਇਸ਼ਨਾਨ ਕਰੋ, ਫਿਰ ਕੋਈ ਵੀ ਕੰਮ ਕਰੋ, ਸਾਵਧਾਨ ਹੋ ਕੇ ਇੱਕ ਮਨ ਹੋਊਗਾ। ਇਸ ਕਰਕੇ ਅੰਦਰਲੀ ਵੀ ਜ਼ਰੂਰਤ ਹੈ, ਉਹਦੇ ਵੀ ਅਸੂਲ ਬਣੇ ਹੋਏ ਨੇ ਉਸੇ। ਤੇ ਮਨ ਜਿਹੜਾ ਸ਼ੁੱਧ ਹੋਣਾ, ਠੀਕ ਹੈ, ਬਾਹਰੋਂ ਤਾਂ ਇਸ਼ਨਾਨ ਕਰ ਲਿਆ, ਜਿਸਦਾ ਵੀ ਜੇ ਗੁਣ ਨਹੀਂ ਧਾਰਨ ਕਰਨੇ, ਤੇ ਤੀਰਥਾਂ ਤੇ ਵੀ ਜਾ ਕੇ ਮਨ ਦੇ ਸੰਕਲਪ ਹੋਰ ਰਹੇ, ਤੇ ਉਹ ਤਾਂ ਹੋਰ ਸਗੋਂ ਵਧੇਰੇ ਔਗੁਣ ਭਰ ਲਊਗਾ, ਉਹਦੇ ਨਾਲ ਮਨ ਨਹੀਂ ਸ਼ੁੱਧ ਹੋਣਾ। ਮਨ ਦੇ ਫੁਰਨੇ ਖੋਟੇ ਹੋਣਗੇ, ਖੋਟੀਆਂ ਵਿਚਾਰਾਂ ਕਰੂਗਾ, ਤੇ ਉਹਦੇ ਵਿੱਚ ਮਨ ਦੇ ਮਨ ਹੀ ਪ੍ਰੇਰਕ ਹੈ ਸਰੀਰ ਦਾ। ਪਹਿਲਾਂ ਮਨ ਦੇ ਅੰਦਰ ਫੁਰਨਾ ਹੁੰਦਾ ਹੈ, ਫਿਰ ਉਹਨੂੰ ਸਮਝਦਾ, ਫਿਰ ਸਰੀਰ ਦੇ ਨਾਲ ਉਧਰ ਨੂੰ ਤੁਰ ਪੈਂਦਾ। ਇਸ ਕਰਕੇ ਮਨ ਨੂੰ ਸ਼ੁੱਧ ਕਰਨਾ ਵਧੇਰੇ ਹੀ ਲੋੜ ਹੈ। ਇਸ਼ਨਾਨ ਵੀ ਬਾਹਰਲੀ ਵੀ ਹੈ, ਉਹਦੀ ਵੀ ਲੋੜ ਹੈ, ਸਰੀਰ ਦੀ ਸਫਾਈ ਵੀ, ਅੰਦਰਲੇ ਵੀ, ਪੇਟ ਦੀ, ਸਰੀਰ ਦੀ ਤੰਦਰੁਸਤੀ ਦੀ ਵੀ ਜ਼ਰੂਰੀ ਲੋੜ ਹੈ, ਉਹ ਅਸੂਲਾਂ ਨਾਲ ਹੁੰਦੀ ਹੈ। ਪਰ ਹਰੇਕ ਪੁਰਸ਼ ਹੀ, ਤੁਸੀਂ ਆਪ ਸੋਚੋ ਆਪਣੇ ਆਤਮਾ ਬਾਰੇ, ਜਾਂ ਫਿਰ ਮੇਰੇ ਵਾਸਤੇ ਕੀ ਹੈ ਵੀ ਕੋਈ ਕੰਮ ਕਰਦਾ ਮੈਂ, ਉਹ ਮੇਰਾ ਜਿਹੜਾ ਹੱਕ ਹੈ ਕੰਮ ਕੀਤਾ, ਉਹਦੇ ਵਿੱਚੋਂ ਕੋਈ ਕਿਸੇ ਬਹਾਨੇ ਦੇ ਨਾਲ ਚੋਰੀ ਜਾਂ ਹੋਰ ਸਾਹਮਣੇ, ਜਾਂ ਕੋਈ ਮੇਰਾ ਹੱਕ ਚੁਰਾਵੇ, ਉਹ ਤੁਹਾਨੂੰ ਚੰਗਾ ਲੱਗਦਾ? ਬਹੁਤ ਮਾੜਾ ਸਮਝਦੇ ਆਪਾਂ, ਨਹੀਂ ਚਾਹੀਦਾ ਚਾਹੇ ਠੱਗੀ ਵਗੀ ਮਾਰੇ ਜਾਂ ਹੋਰ ਜਿਹੜੀ ਚੀਜ਼ ਕਰੇ। ਫਿਰ ਜੇ ਤੁਹਾਡੇ ਨਾਲ ਕੋਈ ਝੂਠ ਬੋਲ ਕੇ ਤੇ ਉਹ ਭਰਮ ਦੇ ਵਿੱਚ ਪਾਉਂਦਾ, ਜਾਂ ਕੋਈ ਹਿੰਸਾ ਕਰਦਾ ਹੈ ਕਿਸੇ ਤਰ੍ਹਾਂ ਦੀ ਵੀ, ਜਾਂ ਹੱਕ ਜਾਂ ਹੋਰ ਚੀਜ਼, ਉਹਨੂੰ ਚੰਗਾ ਸਮਝਦੇ ਹੋ ਝੂਠ ਨੂੰ? ਫਿਰ ਇਹ ਚੀਜ਼ ਔਗਣ ਮਾੜੇ ਨੇ, ਪਰਾਇਆ ਹੱਕ ਵੀ ਕੋਈ ਨਹੀਂ ਚਾਹੁੰਦਾ, ਫਿਰ ਅਸੀਂ ਕਰਦੇ ਕਿਉਂ ਦੂਜੇ ਨਾਲ? ਇਹ ਸੋਚਣਾ ਆ ਵੀ ਜਾਂ ਤਾਂ ਅਸੀਂ ਫਿਰ ਕਹਿੰਦੇ ਵੀ ਸਾਡੇ ਸਰੀਰ ਨਾਲ ਕੰਮਕਾਰ ਘੱਟ ਕਰੀਏ, ਖੇਚਲ ਹੁੰਦੀ ਹੈ, ਤੇ ਉਸ ਤਰ੍ਹਾਂ ਹੀ ਠੱਗੀ ਠੁੱਗੀ ਮਾਰ ਕੇ ਇੱਧਰਲੇ ਪਾਸੇ ਅਗਲੇ ਤੋਂ ਲੁੱਟ ਸੁੱਟ ਲਓ, ਇਹੀ ਗੱਲ ਹੈ। ਜੇ ਸਰੀਰ ਦੇ ਨਾਲ ਤੁਸੀਂ ਕੰਮ ਨਾ ਕਰੋਗੇ, ਖੇਚਲ ਨਾ ਕਰੋਗੇ, ਤਾਂ ਤੁਹਾਡਾ ਸਰੀਰ ਤੰਦਰੁਸਤ ਰਹਿ ਹੀ ਨਹੀਂ ਸਕਦਾ। ਕੋਈ ਦੇਖ ਲਓ, ਆਦਮੀ ਖਾਂਦਾ ਪੀਂਦਾ ਹੈ, ਵਿਹਲਾ ਬੈਠਾ ਰਹੇ, ਕਸਰਤ ਨਾ ਕਰੇ, ਫਿਰੇ ਤੁਰੇ ਨਾ, ਬਿਮਾਰ ਹੋ ਜਾਏ ਤਾਂ ਡਾਕਟਰ ਕਹਿੰਦੇ ਫਿਰੋ ਤੁਰੋ, ਕੰਮ ਕਰੋ, ਨਹੀਂ ਤਾਂ ਮੇਦੇ ਖਰਾਬ ਹੋ ਜਾਣਗੇ, ਕੁਛ ਖਾਣ ਜੋਗਾ ਵੀ ਨਹੀਂ। ਇਹੀ ਗੁਰੂ ਮਹਾਰਾਜ ਦੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਆਪਣੇ ਧਰਮ ਦੀ ਕਿਰਤ ਕਰੋ, ਉਹਦੇ 'ਤੇ ਨਿਭਾ ਕਰੋ, ਜੈਸਾ ਕਿਸੇ ਦਾ ਹੈਗਾ झूठ ना बोलो, प्राय हक ना धारण करो, बल्कि इतों तक भी हिंदू सभ्यता धर्म के अंदर बाहर स्थूल रूप के विच भी गऊ नहीं खानी चाहिए, मारनी नहीं चाहिए, गऊ की सेवा करनी चाहिए, है दुध दिंदी है। ते मुसलमाना दे मत दे विच भी सूर नहीं खाना चाहिए, सूर देखना भी नहीं चाहते, हो धर्म भ्रिष्ट हो गया। जिमें औरंगजेब ने गुरु तेग बहादुर साहब का भी इन्होंने धर्म ही भ्रिष्ट करो, मौलवियां काजिया ने कहा कि इस तरह करो, देगा रिंड के लै चलो, गऊ मार के जिवा करके हलाल करके ते लै गए, लै गए। कहते जी पातशाह ने सानू खाना भोजन भेजा, गुरु नानक साहब का घर सरबत्र दाई है, ये तुम खाओ। कहते चंगा आके यदा देवते का ढक्कन चुको, तो अंतरजामी आप परमेश्वर स्वरूप गुरु नानक साहब उन्होंने जोड़े उन्होंने कर्तव्यों जान लिया, उन्होंने तो श्रद्धा हो जाती है। वो यह जो काम करते नहीं, ढक्कन चुकया तो वो जड़िया मास दिया बोटियां सन वो बाहर उछल के निकल गया, तो पहला छोटिया छोटिया सन, तो वो सूरां का रूप धार लिया, छोटे छोटे सूर बन गए, वो वड्डे वड्डे हुंदे हुंदे जिनी कोतवाली है अपने शीशगंज साहब, पहले कोतवाली इत्थे हुंदी सी नेड़े, ते उहदे अंदर भी सारे जिने काजी मिलाने उन्होंने कपड़िया लगन इधर हो गए, तौबा 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 साडा दीन प्रेश कर दिता। चलो सारे शहर के विच भी उन्होंने अपनी हानि हुई, क्यों जिहदे वल वाहिगुरू परमेश्वर जा तू मेरे वल है उहदा नहीं फिर वह दूजा से उल्टा पैंदा है। हां परमेश्वर उन्होंने हृदय में श्रद्धा भावना के नाल उन्होंने प्रेम के वस होवे फिर वह मरन भी नहीं दिंदा, भावे गंगा च उन्हें सुटो भावे हाथियों अगे सुटो, ये तो श्रद्धा प्रेम की गल है। सो ये फिर औरंगजेब ने बुलाया गुरु महाराज ने, कहते तुम कहते करामात नहीं दिखाई तो आ की किया, करामात शक्ति नहीं। कहते पातशाह काजी बैठे मुलाने बैठे पातशाह इन्हों से सारे हिंदुस्तान हुकूमत सी बाहर भी, कहते भी तुम ये अपने हृदय के विच थोड़े अवगुण सी शरारत सी ते तुसी दीन प्रिष्ट करना चाहते ही साडा, ते परमेश्वर ने इवें पाया भी वह थोड़ा दीन प्रिष्ट हो गया। असी कोई करा बात नहीं, परमेश्वर ने सो इस तरह गल सी वे हिंदुआ नु गऊ ते ए इन्हों सूर। ऐसे मेरे को मैं खोज कर दिया, मैं कोई मुसलमान मिले उन्होंने मत की कोई गलबात करिए, फिर मैं जी तुम सूर न क्यों माड़ा समझे, वो कहने जी होर ने, मैं जी मैं थोड़े ना खंडन नहीं करना, थोड़ा विचार ही पूछा कि थोड़े सुनत क्यों करते हैं ये क्यों, या मुहम्मद जहोर जी, वो कहने जी सूर गंदगी खाता है इस करके नहीं निबल गया। तो दूसरा ये जरूरी नहीं है वे साडे ऐसा सुनत या होर चीज कर, चलो बेचारा आप जीवन कोई झोला ठोला करना सी, सारा वो कुरान सारा कंठ सी पढ़ा भी है। सो क्यों पर इन्हों इसे तरह भी पराया हक या गुरु नानक साहब ने हक पराया नानका उस उस गाए गुरपीर हामता परे जा मुरदार न खाए, फिर यह हों जी ठगियां बगियां मारी जाओ, तन कट्ठा कर लो जिमें भी हैगा आ दो नंबर का कोई कर लो, तो वो अपने कोई धर्म के अनुसार जड़ा हैगा हिंदुओं के कोई गायत्री का पाठ कर लो, मुसलमानों के कोई कलमा पढ़ लो, खुदा का नाम लै लो, जो कोई पुनदान कर दो, इन्हों फिर छुट जाएंगे, यह साफ हो जूगा। ये भी बहुत रिवाज चले हैं। ये मांग सुचे से करिए जिन पूरा गुरु मेहरबान, गुरु गुरु नानक साहब ने नहीं मेहरबान होना, मुझे सिख संगताए गुरु महाराज ने मनन वास से बैठी है, मैं भी बैठी है। ये अगुन करू कोई कथा वाला कहूगा या दूसरा कहूगा, उन्होंने भी नहीं माफ है, उन्हें तो ज्यादा सजा है सबको। मन जान से बात जाने थी अवगुण करे, अरे अनजान आदमी तो भी चलो अनजान सी। सो ए इस वास्ते सी कि लोग अवगुण छिडन ते अपने गुण ग्रहण करन, अपना भी पला ते दूसरिया का भी पला। जे कोई साढ़े ना झूठ बोल के हेरा फेरी करके साडा हक ले जांदा है जा चोरी करता है तो सानू बुरा नहीं, जे असी करते हैं तो फिर वो अपने मतलब के वास्ते भी चतर बनता भी मेरे वर्गा केड़ा सियाना है, मेरे वर्गा केड़ा चोर है, मेरे वर्गा केड़ा ठगी मार लेंदा है। वो नहीं, परमेश्वर सारा या होर चीज है। ये प्रयोजन सी भी स्नान करो, मन की गल चली है, मन के जड़े चंगे संकल्प होन, शुभ गुण आन, माड़े विचार हटन। शुभ गुणा का तो अवगुणा का की होंगे भी जी आन, जी माड़ी विचार है ना मन के दूर कर देना, तो चंगी विचार जी आ जानी। ये हम जो असी कोई कहने जी स्नान करो, चलो कोई तो कहने स्नान कर लिया बस ठीक है, भाग का महीना कर लिया बस, होर कोई लोड़ ही नहीं फिर पिछ मको जी, नहीं ये मतलब नहीं हुंदा है। उन्होंने ये मतलब इस वास्ते रखिया सी भी जिन्होंने नहीं भी सुभा या आदत पाया वो स्नान करो, ये सत्संग करो, माघ मजन संग साधु श्रेष्ठ पुरुषों का जिन्हों के अंदर गुण ने, और आसुक भाव ने जब तई गुण नहीं आते उतना ही असी परमेश्वर के रास्ते तो भावा कोशिश करते हैं पर तुरे नहीं है। उदो ती फिर अगे जोड़ा नाम है ना, जिन्हों नाम कहने सारे भी कहते दुनिया जी नाम लिया जी नाम लिया जी नाम लो जी नाम लो जी नाम न बड़ा कहने बड़ा भी नाम नाम सारी दुनिया राम राम करता सब जग फिर है। राम ना जाना है कोई सारी दुनिया राम राम कही जो वीर राम राम सबको कहे कहे राम ना होए कहने करके तो नहीं वो प्राप्त हो जाना। सो उदो ताई असी योग नहीं होए उस परमेश्वर के रास्ते, वो तो फिर रास्ते पै गया चलो पहुंचूगा ही कुछ। सो इन्हों छन वास्ते फिर माघ मजन संघ साधु धूड़ी कर इसना, सतगुरु साहब जी के वचन ने भी बेनती करो कि वाहिगुरु परमेश्वर ते सानू सार संगत बख्शो, सार संग कर कृपा मोहे सार संगत जी ते, ओदे सार संगत दे विच फिर रहना किवें। ओ सारे दे चरणां दी चूर बन के तो कुछ पाई है जो हुई है रहना, इतने तो माड़ी जी गल नहीं सहारी जाती या वो ही मन और होर पासे फिरदा रहना हमने चूड़ी निम्रता श्रद्धा ओदे नाल रवे तो फिर ओदे अंदर गुण आउणगे। नहीं तो बहुत ऐसे दृष्टांत हैं कि चंदन के नेड़े बांस भी है बड़ा भी है ओदे च नहीं गुण आउंदे, इस तरह रही जाए। और ऐसे गुरु नानक साहब जी के शब्द ने पद्मन जावल ਕਿ ਸਾਧ ਸੰਗਤ ਦੇ ਵਿੱਚ ਰਹਿ ਕੇ ਵੀ ਕੁਛ ਨਹੀਂ ਖਾਲੀ ਰਹਿੰਦੇ ਨੇ, ਉਹਦਾ ਕਿਹਦਾ ਕਿਹਦੇ ਚ ਨੁਕਸ ਹੈ? ਉਹ ਨਹੀਂ ਹੈ, ਸਾਧ ਸੰਗਤ ਦੇ ਵਿੱਚ ਨਹੀਂ ਹੈ, ਜਿਹਨਾਂ ਨੇ ਗੁਣ ਧਾਰਨ ਕੀਤੇ ਉਹਦੇ ਵਿੱਚ ਹੈ। ਜਿਵੇਂ ਕਹਿੰਦੇ ਕਵਲ ਵੀ ਇਹ ਸਰੋਵਰ ਦੇ ਵਿੱਚ ਰਹਿੰਦਾ, ਪਾਣੀ ਦੇ ਵਿੱਚ ਰਹਿੰਦਾ, ਡੱਡੂ ਵੀ ਪਾਣੀ ਦੇ ਵਿੱਚ ਹੀ ਰਹਿੰਦਾ। ਡੱਡੂ ਹੇਠਲਾ ਜਾਲਾ ਖੜਦਾ, ਉਹਨੂੰ ਉਹ ਕਵਲ ਫੁੱਲ ਦੀ ਸੁਗੰਧੀ ਦੀ ਖਬਰ ਹੀ ਨਹੀਂ ਹੈ। ਉਹ ਪੌੜੇ ਆ ਕੇ ਜਿਹੜੇ ਨੇ ਉਹ ਆ ਕੇ ਸੁਗੰਧੀ ਲੈ ਜਾਂਦੇ ਹੈ। ਪਦਮਨ ਜਾਵਲ, ਪਦਮਨ ਦਾ ਕਵਲ ਦਾ ਜਾਲਾ ਵੀ ਵਿੱਚ ਹੀ ਹੁੰਦਾ ਹੈ। ਦਾਦਰ ਤੂੰ ਕਵੋ ਨਾ ਜਾਣ ਸੇ, ਨਿਤ ਜਲ ਬਸਤ ਨ ਬਸਤ ਅਲੀ ਅਲ ਮੇਰ ਚਾਹ ਚਾ ਗੁੰਗ। ਵੀ ਹੋਰ ਜਿਹੜੇ ਵੀ ਤਾਂ ਸਾਧ ਨੇ, ਚਲੋ ਵੀ ਘਰ ਵੀ ਛੱਡਿਆ, ਬਾਹਰ ਵੀ ਛੱਡਿਆ ਜਾਂ ਹੋਰ ਚੀਜ਼ ਹੈ, ਤੇ ਫੇਰ ਵੀ ਇਹ ਕਈ ਘਰਾਂ ਬਾਰਾਂ ਚ ਰਹਿ ਕੇ ਗੁਰਮੁਖ ਬਣ ਕੇ ਉਹ ਸੁਗੰਧੀ ਲੈ ਜਾਂਦੇ ਗੁਰੂ ਕੇ ਉਪਦੇਸ਼ਾਂ ਦੀ, ਬਚਨਾਂ ਦੀ, ਭਗਤੀ ਕਰਨ ਲੱਗ ਪੈਂਦੇ, ਉਹ ਤਰ ਜਾਂਦੇ, ਉਹ ਖਾਲੀ ਰਹਿ ਜਾਂਦੇ। ਉਹਦਾ ਕਾਰਨ ਇਹ ਹੈ ਵੀ ਕਿਉਂ ਨੀ ਹਾਲੇ ਕਹਿੰਦੇ ਜੀ ਸਾਨੂੰ ਇੰਨਾ ਚਿਰ ਹੋ ਗਿਆ ਸੰਗਤ ਚ ਰਹਿੰਦਾ ਹੈ ਜਾਂ ਬਾਣੀ ਵੀ ਪੜ੍ਹਦੇ ਹਾਂ ਜੇ ਹੋ ਰਿਹਾ, ਰੱਬ ਤਾਂ ਮਿਲਿਆ ਨੀ। ਤੁਸੀਂ ਕਹਿੰਦੇ ਇਹਨੂੰ ਰੱਬ ਮਿਲ ਪਿਆ, ਉਹਨੂੰ ਦਿਸ ਪਿਆ, ਰੋਜ਼ ਉਪਦੇਸ਼ ਕਰਦੇ ਹੋ। ਸੋ ਇਹ ਵੀ ਸਾਰੇ ਪ੍ਰਕਾਰ ਦੇ ਵਿਚਾਰ ਜਿਹੜੇ ਨੇ ਫੇਰ ਉਹ ਮਾੜੇ ਵਿਚਾਰ ਕੱਢਣੇ ਆ। ਇਹੀ ਜਿਸ ਵੇਲੇ ਫੇਰ ਆਦਮੀ ਕੋਈ ਪੜ੍ਹਿਆ ਲਿਖਿਆ ਜਾਂ ਜਪਜੀ ਸਾਹਿਬ ਦਾ ਪਾਠ ਕਰਦਾ ਜਾਂ ਰਾਮ ਰਾਮ ਜਾਂ ਹੋਰ ਚੀਜ਼ ਕਰਦਾ, ਉਹਦੇ ਮਾੜੇ ਕਿਉਂ ਬਈ? ਉਧਰੋਂ ਰੋਕੋ, ਉਹਨੂੰ ਰੋਕੇ ਕਿਵੇਂ? ਜਿਹੜੇ ਭਰੇ ਹੋਏ ਨੇ ਵਿੱਚ, ਟੇਪ ਰਿਕਾਰਡ ਹੋਏ, ਉਹਨੂੰ ਤਾਂ ਬੋਲਣਾ ਹੀ ਆ ਹਜੇ। ਇਸ ਕਰਕੇ ਉਹਨਾਂ ਨੂੰ ਠੀਕ ਰੋਕੋ ਤੇ ਨਵੇਂ ਦਾ ਜਿਹੜਾ ਉਹਨਾਂ ਦਾ ਤਾਂ ਇਲਾਜ ਕਰੋ ਵੀ ਉਹ ਦੂਜੇ ਸ਼ੁਭ ਗੁਣ ਆਉਣ। ਵੀ ਜੇ ਕੋਈ ਬਹੁਤ ਸਾਰਾ ਬਸਤਰ ਤੇਲ ਦੇ ਨਾਲ ਕਾਲਸ ਦੇ ਨਾਲ ਭਿੱਜਿਆ ਹੋਵੇ ਤੇ ਉਹ ਪਾਣੀ ਨਾਲ ਤਾਂ ਨਹੀਂ ਸਾਫ਼ ਹੋਣਾ। ਉਹਦਾ ਗਰਮ ਪਾਣੀ ਜੋ ਉਹਦੇ ਵਿੱਚ ਕੋਈ ਐਸੀ ਕਾਸ਼ਟਕ ਚੀਜ਼, ਸੋਡਾ ਜਾਂ ਹੋਰ ਸਾਬਣ ਜਾਂ ਹੋਰ ਚੀਜ਼ ਪਾਓਗੇ ਤਾਂ ਫੇਰ ਹੀ ਹੋਊਗਾ। ਸੋ ਇਹ ਉਹਦੇ ਨਾਲ ਫਿਰ ਧੂੜੀ ਕਰ ਇਸ਼ਨਾਨ, ਸ਼ਰਧਾ ਰੂਪੀ ਧੂੜੀ। ਧੂੜ ਜਿਵੇਂ ਨੀਵੀਂ ਹੁੰਦੀ ਹੈ ਪੈਰਾਂ ਹੇਠਾਂ, ਇਵੇਂ ਆਪਣੇ ਮਨ ਨੂੰ ਬਣਾ ਕੇ ਰੱਖੇ ਜਿਹੜੇ ਗੁਰਮੁਖ ਨੇ ਉਹਨਾਂ ਨੇ, ਜੇ ਉਹਨਾਂ ਵਰਗਾ ਜੀਵਨ ਬਣਾਉਣਾ ਹੈ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੀ, ਤੇ ਉਹ ਕਹਿੰਦੇ ਵੀ ਸਤਿਗੁਰੂ ਸਾਹਿਬ ਦੀ ਸ਼ਰਨ ਲਓ, ਉਹਨਾਂ ਦਾ ਉਪਦੇਸ਼ ਸੁਣੋ, ਉਹਨਾਂ ਨੂੰ ਕਮਾਓ। ਅਸੀਂ ਤਾਂ ਕੁਛ ਨਹੀਂ, ਇਸ ਤਰ੍ਹਾਂ ਉਹਨਾਂ ਦੀ ਕਿਰਪਾ ਦੇ ਨਾਲ ਇੱਥੇ ਵਸਦੇ ਰਹਿੰਦੇ। ਕਿਉਂ ਮਾਘ ਸੁੱਚੇ ਸੇ ਕਾਂਢੀ, ਉਹਨਾਂ ਦੇ ਮਨ ਕਰਕੇ ਵੀ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤੇ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਰਮਾਣੀ। ਜਿਹਨਾਂ ਦੀ ਸੱਚ ਰੂਪ ਦੇ ਵਿੱਚ ਆਰ ਸੱਚ, ਜੁਗਾਰ ਸੱਚ, ਉਹਦੇ ਵਿੱਚ ਬੁੱਧੀ ਜਿਹੜੀ ਹੈ ਇੱਧਰ ਉੱਧਰ ਭੱਜੀ ਫਿਰਦੀ ਹੈ, ਸੁਰਤ ਭੱਜੀ ਫਿਰਦੀ ਹੈ, ਜਦੋਂ ਪ੍ਰੇਮ ਸ਼ਰਧਾ ਦੇ ਨਾਲ ਉਹਨੂੰ ਆਖਾਂਗੇ ਫਿਰ ਉਹਦੇ ਵਿੱਚ ਲੀਨ ਹੋਊਗੀ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਇਹ ਤੁਹਾਨੂੰ ਲੱਖਣਾ ਪ੍ਰਤੀਤ ਹੋਣਗੇ ਵੀ ਰੱਬ ਦੇ ਨੇੜੇ ਜਾ ਰਹੇ ਹਾਂ, ਸ਼ਾਂਤੀ ਆਊਗੀ ਮਨ ਨੂੰ, ਤੇ ਉਹਦੇ ਅੰਦਰ ਆਉਂਦੇ ਆਉਂਦੇ ਵੀ ਐਸਾ ਫਿਰ ਉਸ ਵਾਹਿਗੁਰੂ ਪਰਮੇਸ਼ਵਰ ਦਾ ਸਚਿਤਾਨੰਦ ਸਰੂਪ ਕਰਕੇ ਅਨੁਭਵ ਹੋਵੇਗਾ, ਸਮਝ ਆਊਗੀ। ਹੋਰ ਇਹਨਾਂ ਤਾਂ ਨਹੀਂ, ਉਹ ਕੋਈ ਇਹੋ ਜਿਹਾ ਤਾਂ ਨਹੀਂ ਹੈ ਵੀ ਮਨ ਜਿਹੜਾ ਹੈ ਕੋਈ ਫੜ ਲਊਗਾ ਹੱਥ ਨਾਲ ਮਨ ਨੂੰ, ਕੋਈ ਐਸਾ ਸਥੂਲ ਚੀਜ਼ ਤਾਂ ਨਹੀਂ ਹੈ, ਮੋਟੀ ਚੀਜ਼ ਫੜੀ ਜਾਂਦੀ ਹੈ। ਉਹਦੇ ਅੰਦਰ ਇਹ ਆਪਣੇ ਮਾਘ ਮੱਜਣ ਇਸ਼ਨਾਨ ਵੀ ਕਰਨਾ ਹੈ, ਸਰੀਰ ਵੀ ਸਵਸਥ ਰੱਖਣਾ ਹੈ, ਉਹਦੇ ਨਾਲ ਫਿਰ ਸਾਧ ਸੰਗਤ ਕਰੋ। ਜਿਹੜੇ ਇਸ਼ਨਾਨ ਹੀ ਕਰ ਲਿਆ ਜਾਂ ਦੂਜਿਆਂ ਦੀ ਕੋਈ ਸੰਗਤ ਕਰਦਾ ਰਹੇ, ਚੋਰਾਂ ਯਾਰਾਂ ਦੀ ਜਾਂ ਠੱਗੀਆਂ ਮਾਰਨ ਦੀ, ਪਰਾਏ ਹੱਕ ਵਾਲਿਆਂ ਦੀ, ਤੇ ਜਾਂ ਉਹੋ ਜਿਹਾ ਖਾਣਾ ਪੀਣਾ ਵੀ ਜਿਹੜਾ ਹੈ ਵਿਵਰਜਿਤ ਕੀਤਾ ਹੋਇਆ ਹੈ, ਵੀ ਨਿਖਿਧ ਚੀਜ਼ਾਂ ਨਹੀਂ, ਜਿਹੜੀਆਂ ਅਮਲ ਵਾਲੀਆਂ ਚੀਜ਼ਾਂ ਕੋਈ ਨਹੀਂ ਖਾਣੀਆਂ, ਕੋਈ ਵੀ ठीक है तमाकू जिस तरह गुरसिखा ने अंदर भी बहुत विवर्जित है कुरैत है, इस तरह दूसरे भी जड़े अमल ने जिथे इन्हें इस रास्ते से चलना, जिन्हें भी कोई भी तपी तपस करने वाले उधर चलन वाले उन्होंने छड़निया पैनिया है पिछों जाके जिम्मे कोई मर्जी करे। उस जगह देखते छोड़ा समय छोड़ा ही खा, जिमें हम गुरु गोबिंद सिंह महाराज जी का अवतार पुरब आ रहा है, कई बुद्धिजीविया ने जेडे साडी कहने बुद्धि है वह बुद्धि तो ना तो उन्होंने अपने आत्मा का ही पता है, परमात्मा का तो उन्होंने की पता, परमात्मा का डर ही नहीं है। ये सारिया संस्था के बच्चे कुफड़े होंगे बड़े होंगे या शरारत के नाल उन्होंने बच्चे वह जे लोग बढ़ते हैं धर्म को कमजोर कर, वो ये फिर कहते जी आह दिन चाहिए आह दिन चाहिए, वो पहली रो रीति पसंद ही नहीं करते, रहो विचार वह जहाँ उन्होंने फल प्राप्त हो जाता है या अगे परमेश्वर करू। सो ए मन की विचार चली सी भी बुद्धि की, या वो जड़े लोग यह जे ने कुसंगी उन्होंने भी दर्जे ने कि असंख मूर्ख अंध घोर असंख चोर हराम खोर, एक तो मूर्ख उन्हें छोड़ी जी भी मूर्खता ही है, एक अंध मूर्ख एक अंध घोर अगे भी दर्जे ने जिमें गुरुखान ने दर्जे ने चंगा होर वधिया वधिया, उन्होंने कुसंगत छड़नी पवेगी, कुसंगत छड़ के तो फिर दूजे पासे चंगियां नहीं करनी पवेगी। तो एक भाई हिंदी माया उन्होंने पहल रखिया तो धर्म भी धारण करते ने, जिन्हों से माया पहल रखे भी सियासी लोग कह दें, उन्होंने सियासत न मुख रख के भी उन्होंने सिद्ध करना तो धर्म भी वो लोगों वास्ते भी इधर धर्मी लोग ने श्री गुरु ग्रंथ साहब न भी मनते ने भी प्रकाश होना चाहिए जरूर है, वो सिक्ख्या भी होनी चाहिए है, आप उन्होंने नहीं करनी ऐसा विचार भी चलिया, वो कदे वो रस्ते चले ही नहीं परमात्मा रब साहब किसी मिलना पहले रस्ते नहीं चले, सगो उन्होंने सिर होर दुनिया के पाप चढ़ रहे हैं जेडे उन्होंने नास्तिक बना रहे हैं, कि जो धार्मिक स्थान चाहे हिंदुओं का है चाहे जैनियों का है चाहे सिखों का है उथे जा के जे अवगुण करता है तो उन्होंने धर्म अपने पक्ष के उत्ते लिजाता है, वह कि भारी गुना है। सो ये माघ का महीना भी लाना भी है संगत करनी है, वो किवें साडे पिछलियां चीजा मिट सकदियां ने, जेडे अवगुण या होर चीज है वह साध माघ मजन संघ साधुआ धूड़ी कर इशनान, धूड़ के पानी इशनान करी दे, धूड़ भी कभी इशनान करी दे, पानी दे पानी इशनान का की मतलब है, शरीर सफाई वास्ते पानी की वरतों है। इस करके जड़ी मन दी है ना मैल जा संकल्प जा होर मारे जड़े ने यो नहीं बारे इशनान नाल नहीं होने, जे कले इशनान पर तुम रखोगे तो फिर वो चलो इशनान कर लो जब माघ का महीना टेको पिछे ना करो, ये सारे भी सुभा पै जाए रोज का नितनेम बन जाए नियम बन जाए। इस तरह अपने बौली साहब है 84 पाठ करो जी, या सन साहब है उसे जाके वर्षा दे 84 कर ले 84 कटी गई क्यों नहीं कटी जानी, जब ते अंदर अवगुण नहीं ना मिटते या शुभ विचार नहीं आते तो शुभ विचारों तो अगे फिर शब्द नाम बाणी होगी, नाम बाणी के नाल फिर जोड़ा मन उगरले पासे बुद्धि लीन होकर फिर वह नेट जाऊगा, कम वो रोज ही करना पेगा। रोज का भी तो सतगुरु साहब जी कहते ऐसा नहीं, हर वेले थानू सावधान होना पेगा, जो भी किसी का नाम है नाम क्यों बढ़ाई दी कोई भी किसी मनुख स्त्री या पशुआ के नाम से किसी वस्तु का भी जो भी नाम है वो नाम जदों लो जनू पहला बच्चे की होंगी किसी का नाम ले जाओ जाओ उन्होंने कोई ज्ञान नहीं है छोटा है छह महीने का है साल का है उन्होंने की दसो भी एनू आ कहते हैं वो जो उन्हें समझ आए कि इनू आ कहते हैं तो फिर वह समझ आता है इसलिए साड़ी बुद्धि भी है जी दूजे की बोली नहीं समझी या होर चीज है ताइयों महाराज ने कहा याणी है याणी है बेसमझ है उस दे नाल बोध हुंदा है बोध दे नाल हुंदा ज्ञान हो गया वाहिगुरु का ज्ञान हो गया उसकी समझ आ गई तो फिर ठीक है इस करके नाम नूं सब तो विशेषता दिती है पर उसने भाई परमेश्वर नूं नाम दी पई उहदा ज्ञान हो गया एक प्रत्यक्ष ज्ञान हुंदा सामने दिसण लग पै शरीर का एक भी दूर कितने खड़ा भी हां भी उहनूं परोक्ष ज्ञान कहिंदे है कि जिहड़ा सामने ज्ञान होगा वाहिगुरु परमेश्वर का जैसे किया होया है तो वह जे लक्षण प्रगट होंगे हां सरगुण स्वरूप भी मने हुए ने जिन्हां की बुद्धि नहीं उन्नी विशाल या कम कर दी है उन्होंने वास्ते अगे कहने भी चलो तुम इस तरह कर लिया करो ये चक्कर चेहन वर्ण जात भी वह रंग रूप नहीं करे किन करिए ध्यान की वह करना होया उसका दसिया भी ये गुरबचनी मन सहजतिया ने या ख्याल जो होर चीज है फिर उन्होंने वास्ते सरगुण स्वरूप भी है वह अवतारा के स्वरूप ने परमेश्वर का रूप रंग तो रहता है वह अपनी शक्ति के नाल धारण करता है ये सारिया जड़िया चीजा ने माघ भजन संघ साधुआ धूड़ी कर इशनान हर का नाम ते आए सुन भी वाहगुरु परमेश्वर का जिथे नाम ध्यादे ने ख्याल के नाल लिवलीन रेंदे ते जिन्हां दी त्याकार त्याता ध्यान ते वह बिरती हो जाती है वह बिरती ते अंदर असर होगा जिस तरह किसी के नेत्र दे विच दोष होवे ना रख लाल हो सारिया चीजा लाल दिसदी है जिसकी आख साफ है उन्हें साफ दिस इस तरह जिन्होंने अंदर नाम की रंगन होगी उसे बिरती ने नाल दो लोचन पेखा हर बिन्नौर ने देख नैन रहे रंग लाए जिन्होंने नेत्र ठीक नहीं है रूप बल्ली वेखते है हले होर चीज है जबान ठीक नहीं है कन्न ठीक नहीं है वह उन्होंने वास्ते फिर सने सने संगत करदे हैं या शुभ कर्म धर्म सेवा करदे हो फिर जो साफ होगा फिर वह चीज होगी हर का नाम त्याए सुन पहला सुन ते फिर उन्हें त्या त्याग ही ख्याल रख के कर वाहिगुरु के गुण बेअंत गुण ने हो जिन्हें सारिया दुनिया ने वे चीजा ने गुण वाहिगुरु ने भरे है वाहिगुरु ने बनाई है कर्ता पुरख है अपन वाहिगुरु परमेश्वर ने बनाया जेड़ी चीज किसी की बनाई हुई है तो हुण कर्ता पुरख का जाप करना है रोज करते हैं आप करता पुरुष करता पुरुष करता पुरुष उसने सारी चीज बनाई शरीर भी बनाया सब कुछ बनाया तो धरती भी बनाई जिन बनाई है वो चीज वो दी है कि किसी होर दी है शरीर वाहिगुरु ने बनाया साडा मन बुद्ध उसने बनाए ने असी एवं बच्चे अहंगता करिए मेरा शरीर है मतलब बली कब्जा करी फिरते हैं तन मान सब किश हर तस्केरा दुरमत कहन न जाए खोटी मत है ये वाहिगुरु तेरा ही है सब कुछ इस तरह करके सौंप करके अपनी या होर चीज मैं कह दी फिर मन भी मन में कोई बना सकता कि वो आता एक बनया परमेश्वर का माता पिता बनाते ते वो तो अगे फिर वैश्नी सृष्टि पैदा होंगी गई अगे तो अगे चली चलो ये शरीर भी किन बनाया भी जरा रक्त बिंद वो किन बनाया ऐसी विचार लिया के फिर नाम जपो ते शुभ गुणा दे सहत हो फिर हो के करता पुरुष सारे पूर्ण है एक साढ़े शरीर के अंदर दूजी देवी मेहर नहीं करनी फिर परमात्मा की सूझी हो ਜਰਾ ਵਿਚਾਰ ਦੇ ਨਾਲ ਕੋਈ ਕਰਕੇ ਦੇਖ ਲਓ ਵੀ ਮੈਂ ਮਦਦ ਵਧੀ ਕਰੀ ਜਾਂਦਾ, ਮੇਰਾ ਸਰੀਰ ਹੈ, ਪਹਿਲਾਂ ਤਾਂ ਕਹਿੰਦਾ ਮੈਂ ਹੀ ਹੈ ਵੀ ਤੂੰ ਕਿੱਥੇ ਹੈ, ਫਿਰ ਕਹਿੰਦਾ ਮੇਰਾ ਹੈ, ਮੇਰਾ ਤੂੰ ਬਣਾਇਆ, ਤੇਰੀ ਬਣਾਈ ਚੀਜ਼ ਹੈ ਜਾਂ ਮੁੱਲ ਖਰੀਦੀ ਹੈ ਤੂੰ। ਜੇ ਮਾਤਾ ਪਿਤਾ ਸੀ ਮੇਰੇ ਸੀ, ਉਹਨਾਂ ਨੇ ਉਹਨੂੰ ਬਣਾ ਲਿਆ ਜਾਂ ਹੁਣ ਬਣਾ ਕੇ ਦੱਸੇ ਕੋਈ ਅੰਦਰ। ਹਾਂ, ਜਦੋਂ ਬਿਰਧ ਅਵਸਥਾ ਨਾੜੀਆਂ ਕਮਜ਼ੋਰ ਹੋ ਜਾਂਦੀਆਂ, ਦਿਮਾਗ ਕਹਿੰਦੇ ਬਸ ਜੀ ਹੁਣ ਚਲੋ ਅੱਗੇ ਚਲੋ, ਜਿਹੜੇ ਦਿਨ ਪੂਰੇ ਹੋ ਗਏ ਆ ਹੁਣ ਨਵੇਂ ਨਹੀਂ ਆ ਸਿਲਸਿਲੇ ਪੈਂਦੇ, ਐਵੇਂ ਮਾੜੇ ਮੋਟੇ ਹੋਰ ਪੋਖੜ ਜੇ ਕਰਦੇ ਆ। ਸੋ ਐਸੇ ਵਿਚਾਰ ਦੇ ਨਾਲ ਤੇ ਫੇਰ ਭਾਈ ਸਾਧ ਸੰਗਤ ਇਹ ਕਹਿੰਦੀ ਵੀ ਉਹ ਗੁਰੂ ਦੇ ਉਪਦੇਸ਼ ਲੈ ਕੇ ਹੀ ਸਾਧ ਸੰਗਤ ਸ੍ਰੇਸ਼ਟ ਬਣੇ ਨੇ, ਗੁਰੂ ਕੇ ਉਪਦੇਸ਼ ਨੂੰ। ਉਹ ਗੁਰਸਿੱਖਾਂ ਦੇ ਅੰਦਰ ਹੈਗੀ ਵਿਚਾਰ ਆਪਣੇ ਜਿਹੜੀ ਪਹਿਲੇ ਦਸੋ ਸਰੂਪਾਂ ਤੱਕ ਉਹਨਾਂ ਨੇ ਹਮੇਸ਼ਾ ਵਾਸਤੇ ਵੀ ਇਸ ਰੂਪ ਨਹੀਂ ਰੱਖਣਾ ਤੇ ਉਪਦੇਸ਼ ਲੈਣੇ ਗੁਰੂ ਗ੍ਰੰਥ ਸਾਹਿਬ ਸਰੂਪ ਤੇ ਪੰਜ ਦੇਣਗੇ ਉਹ ਵੀ ਜਿਹੜੇ ਇਹਨਾਂ ਉਪਦੇਸ਼ਾਂ ਨੂੰ ਕਮਾਉਣ ਵਾਲੇ ਆ, ਜਿਹੜੇ ਪੰਜ ਵੀ ਨਾ ਬਣ ਕੇ ਬੈਠ ਜਾਣ ਚੌਧਰੀ, ਸਾਡਾ ਹੁਕਮ ਹੈ। ਮਹਾਰਾਜ ਤਾਂ ਕਹਿੰਦੇ ਵਾਹਿਗੁਰੂ ਤੇਰਾ ਹੁਕਮ ਹੈ, ਉਹ ਕਹਿੰਦੇ ਸਾਡਾ ਹੁਕਮ ਹੈ। ਲੋਕਾਂ ਨੂੰ ਠੱਗਣ ਵਾਸਤੇ ਉਹ ਸਾਨਾਂ ਦੇ ਨਾਮ ਲੈ ਲੈਂਦੇ ਹੈ, ਜਿਵੇਂ ਕੋਈ ਮੱਕੇ ਮਦੀਨੇ ਦਾ ਹੁਕਮ ਕਵੇ, ਕੋਈ ਕਹੇ ਪਰਾਜ ਰਾਗ ਦਾ ਹੁਕਮ ਕਵੇ, ਇਧਰ ਅਕਾਲ ਤਖ਼ਤ ਦਾ ਹੁਕਮ ਹੈ। ਲੋਕ ਨਾਸਤਿਕ ਹੋਣਗੇ ਕਿ ਨਹੀਂ ਜਿਹੜੇ ਵਿਚਾਰ ਵਾਲੇ? ਇਸ ਕਰਕੇ ਉਹਨਾਂ ਦੇ ਕਮੇਟੀ ਬਣੀ ਹੋਈ ਹੈ ਜੀ, ਕਮੇਟੀ ਬਣੀ ਹੋਈ ਹੈ ਤੇ ਉਹਨਾਂ ਦੇ ਕਹਿੰਦੇ ਜੀ ਉਹ ਜਿਹੜਾ ਮੁਖੀ ਉਹਨਾਂ ਦਾ ਪ੍ਰਧਾਨ ਹੈ ਉਹ ਇਉਂ ਕਰਦਾ ਹੈ, ਉਹਦੇ 'ਚ ਨੁਕਸ ਨੇ ਵੀ ਪ੍ਰਧਾਨ ਬਣਾਉਂਦਾ ਕੌਣ ਹੈ? ਪ੍ਰਧਾਨ ਕਹਿੰਦੇ ਜੀ ਮੈਂਬਰ ਚੁਣ ਕੇ ਜਾਣਦੇ, ਮੈਂਬਰਾਂ ਨੂੰ ਕੌਣ ਚੁਣਦਾ ਹੈ? ਫਿਰ ਆ ਗਈ ਨਾ ਆਪਣੇ 'ਚ ਵੀ ਗੱਲ ਸਾਰਿਆਂ 'ਚ, ਜੇ ਕੋਈ ਵਾਹ ਪੇਸ਼ ਨਹੀਂ ਇਸ ਤਰ੍ਹਾਂ ਨਹੀਂ ਵੀ ਮੈਂਬਰ ਤਾਂ ਇਸ ਤਰ੍ਹਾਂ ਹੀ ਜਾਣੇ ਆ ਜਿਹੜੇ ਉੱਥੇ ਉਹਨਾਂ ਦੀ ਗਿਣਤੀ ਵਾਲੇ ਬਹੁਤ ਹੈ ਤੇ ਆਪਣਾ ਬਚਾਅ ਕਰ ਲਓ, ਆਪ ਸਿੱਧੇ ਰਸਤੇ ਚੱਲ ਪਾਓ। ਦੇਖੋ ਜੀ ਬੜਾ ਮੁਸ਼ਕਿਲ ਹੈ, ਮੁਸ਼ਕਿਲ ਤਾਂ ਫਿਰ ਮੁਸ਼ਕਿਲ ਹੈਗਾ ਹੀ ਹੈ, ਮੁਸ਼ਕਤ ਕਾਲ ਤਾਂ ਨਹੀਂ ਹੈ, ਕੋਈ ਧਰਮ ਦੀ ਕਿਰਤ ਕਰਨੀ ਇਹਦੇ 'ਚ ਮੁਸ਼ਕਤ ਹੁੰਦੀ ਹੈ, ਮਿਹਨਤ ਹੁੰਦੀ ਹੈ, ਲਹੂ ਪਸੀਨਾ ਇੱਕ ਹੁੰਦਾ ਹੈ, ਝੂਠ ਸ਼ਕੀ ਦੇ ਨਾਲ ਐਵੇਂ ਆ ਜਾਂਦਾ। ਸੋ ਇਹ ਫੇਰ ਪਹਿਲਾਂ ਤਾਂ ਇੱਥੋਂ ਤੁਰਦਿਆਂ ਤੁਰਦਿਆਂ ਕੋਈ ਵਿਰਲੇ ਹੀ ਹੋਣਗੇ ਉਸੇ ਰਸਤੇ ਚੱਲਣ ਵਾਲੇ, ਉਹਨਾਂ ਦੇ ਤੇ ਫਿਰ ਉਹ ਜੇ ਕਮੇਟੀ ਆ ਕੋਈ ਵੀ ਸੁਸਾਇਟੀ ਹੈ ਇਸ ਭਾਰਤ ਭੂਮੀ ਦੇ ਵਿੱਚ ਉਹਦੀ ਪੜਤਾਲ ਕਰਕੇ ਦੇਖੋ, ਉਹਨਾਂ ਦੀਆਂ ਲਿਖਤਾਂ ਤਾਂ ਹੈਗੀਆਂ, ਵਿਧਾਨ ਬਣੇ ਹੋਏ ਨੇ ਕਿ ਚੱਲਦਾ ਹੈ, ਕੋਈ ਵਿਰਲਾ ਹੀ ਹੋਊਗਾ, ਹਜ਼ਾਰਾਂ ਚੋਂ ਚਾਹੇ ਲੱਖਾਂ ਕਿ ਲੱਖਾਂ ਚੋਂ ਇੱਕ ਹੋਵੇ। ਸੋ ਜੇ ਨਹੀਂ ਤਾਂ ਭਾਈ ਆਪ ਤਾਂ ਹੈ ਨਾ ਇਸ ਨੂੰ ਜਾਂ ਹੋਰ ਖੇਚਲ ਜੀ ਹੋਰ ਚੀਜ਼ ਕਰਕੇ ਹਰ ਕਾ ਨਾਮ ਤੇ ਆਇਆ ਸੁਣ ਸਭਨਾ ਨੂੰ ਕਰ ਦਾਨ। ਇਹ ਬਹੁਤ ਸੂਤਰ ਰੂਪ ਹੈ ਬਾਣੀ, ਪਰਮੇਸ਼ਰ ਦੇ ਬਚਨ ਨੇ ਬਹੁਤ ਸੰਖੇਪ ਨਾਲ ਕਹੇ ਨੇ ਵੀ ਦਾਨ ਕਰਨਾ, ਦਾਨ ਕਰਨਾ ਆਪ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਹਦਾ ਇਸ ਰਸਤੇ ਦੇ ਉੱਤੇ ਵਾਹ ਵਾਸਤਾ ਤੁਰੂਗਾ ਜਿਹੜਾ ਆਪਣੀ ਕਮਾਈ ਕਰਕੇ ਤੇ ਫਿਰ ਹੱਥੋਂ ਦੇਣਾ ਕਰੇ ਤੇ ਦੇਵੇ ਵੀ ਆਪਣੇ ਜਿਹੜੇ ਕੋਈ ਦੀਨ ਦੁਖੀ ਨੇ ਤੇ ਅਧਿਕਾਰੀ ਨੇ। ਜੇ ਸ਼ਰਾਬਾਂ ਤੰਬਾਕੂ ਵਾਲਿਆਂ ਨੂੰ ਦਿਓਗੇ ਤੇ ਉਹਦਾ ਹੋਰ ਗੱਲ ਫਰਕ, ਇਹ ਅਰਸਾਂ ਦੇ ਵਿੱਚ ਵੀ ਫਰਕ ਹੈ। ਸਭਨਾ ਨੂੰ ਕਰਦਾ, ਹਾਂ ਕੋਈ ਐਸਾ ਹੈ ਤੇ ਉਹਨੂੰ ਵੀ ਅੱਗੇ ਨੂੰ ਮੈਂ ਰਸਤੇ ਚੱਲਦਾ ਬਹੁਤ ਦੁਖੀ ਹਾਂ, ਮੈਂ ਜੇ ਹੋਰ ਚੀਜ਼ ਹੈ ਤੇ ਉਹ ਕਰੋ, ਨਹੀਂ ਤਾਂ ਤੁਸੀਂ ਵੀ ਅਧਿਕਾਰੀ ਉਹਦੇ ਹੋਵੋਗੇ। ਤੇ ਦੁਨੀਆਂ 'ਚ ਐਸਾ ਧਰਮ ਜਾਂ ਕਈ ਸੂਖਮ ਥਾਵਾਂ ਨੇ, ਐਸੀਆਂ ਸੂਖਮ ਚੀਜ਼ਾਂ ਨੇ ਜਿਹੜੇ ਆਉਂਦੇ ਗੁਰਮਤੀਏ ਖੋਣ ਵੀ ਇਹ ਗੁਰਸਿੱਖ ਹੋਇਆ ਤੇ ਉੱਥੇ ਸ਼ਰਾਬਾਂ ਦੀਆਂ ਬੋਤਲਾਂ ਚੜ੍ਹਦੀਆਂ, ਉੱਥੇ ਉਹ ਸ਼ਰਾਬ ਹੀ ਪੀ ਜਾਂਦੇ ਨੇ, ਉਹ ਕਹਿੰਦੇ ਉਹ ਕਿਹੜਾ ਨੀ ਗੁਰਸਿੱਖ ਹੈ, ਸ਼ਹੀਦ ਹੈ। ਜਿਵੇਂ ਐਸੇ ਹੈ ਨਾ ਉਹ ਠੱਗੀ ਬਾਣ ਵਾਲੇ ਵੀ ਸੰਤ ਤਾਂ ਕੋਈ ਹੈ, ਗੁਰਮੁਖ ਜਾਂ ਗੁਰਸਿੱਖ ਤਾਂ ਕੋਈ ਹੈ, ਤੇ ਇਹ ਇਸੇ ਤਰ੍ਹਾਂ ਗੁਰੂ ਵੀ ਹੈਗੇ ਹੈ ਬਹੁਤੇ, ਤੇ ਉਹ ਵੀ ਇਸੇ ਤਰ੍ਹਾਂ ਹੀ ਸ਼ਾਮਿਲ ਹੋ ਸ਼ਕਤੀਆਂ. ਇਹ ਵਾਹਿਗੁਰੂ ਪਰਮੇਸ਼ਰ ਪਹਿਲਾਂ ਜਿਸ ਵੇਲੇ ਉਹ ਜਪ ਤਪ ਕਰਦੇ ਉਹਨਾਂ ਨੂੰ ਤਾਂ ਦੇਣਾ ਹੀ ਦੇਣਾ ਹੈ. ਸਮਝਾਉਂਦਾ ਬਹੁਤ ਹੈ ਵਾਹਿਗੁਰੂ ਪਰਮੇਸ਼ਰ, ਪਰ ਨਹੀਂ ਸਮਝੇ ਜਿਹੜਾ ਹੋਰ ਕੋਈ ਫਿਰ ਉਹਨੂੰ ਦੰਡ ਮਿਲੂਗਾ, ਉੱਥੇ ਰਹਿ ਜੂਗਾ. ਸਭਨਾ ਨੂੰ ਕਰਦਾ ਆਪਣੇ ਕਿਰਤ ਧਰਮ ਦੀ ਕਰਕੇ, ਫਿਰ ਉਹਦੇ ਵਿੱਚੋਂ ਜੈਸੇ ਦਿਸ਼ਾ ਰਾਜ ਹੁੰਦੇ ਹੋ ਤੇ ਉਹਦੇ ਚ ਉਹ ਨਹੀਂ ਛੁੱਟ ਸਕਦੇ. ਜਨਮ ਕਰਮ ਮਲ ਉਤਰ ਹੈ, ਇਹ ਜਨਮਾਂ ਜਨਮਾਂ ਦੀ ਬੈਲ ਲੱਗੀ ਹੋਈ ਹੈ ਸੰਸਕਾਰ ਰੂਪ ਹੋ ਕੇ, ਜਿਹੜੇ ਮਾੜੇ ਫੁਰਨੇ ਫੁਰਨੇ ਹੈ, ਮਾੜੇ ਕੰਮ ਕੀਤੇ. ਜਨਮ ਕਰਮ ਮਲ ਉਤਰ ਹੈ, ਉਹ ਮਾੜੇ ਫੁਰਨੇ ਹਟ ਜਾਣਗੇ, ਮਾੜੇ ਵਿਚਾਰ ਤੇ ਇੱਕ ਹੰਕਾਰ ਵੀ ਵਿਚੀਰਸਾਂ ਤੇ ਨਾਤੇ ਬੜੇ ਸਾਧਨ ਕੀਤੇ ਐਨੜੀਏ ਮਾਨੜਾ ਕਾਏ ਕਰੇਹ, ਬੇਸਮਝ ਬੁੱਧੀ ਜਾਂ ਇਸਤਰੀ ਜਾਂ ਇਹ ਜੀਵ ਆਤਮਾ ਤੂੰ ਇਹ ਸਾਧਨ ਮੈਂ ਨਹੀਂ ਕੀਤੇ, ਇਹਦਾ ਕਾਹਦਾ ਮਾਣ ਕਰਦੇ, ਇਹ ਸਾਧਨਾਂ ਦੇ ਵੱਟੇ ਤਾਂ ਨਹੀਂ ਉਹ ਪਰਮੇਸ਼ਰ ਮਿਲਦਾ. ਸ਼ਰਧਾ ਭਾਵਨਾ ਆਸਤਾ ਨਿਮਰਤਾ ਦੇ ਨਾਲ ਹੀ ਕਾਲ ਕਿਰਪਾਨ ਬਿਨਾਂ ਬਿਨਤੀ ਪ੍ਰਗਟ ਹੋਏ ਨਕਿਨ ਹੁਣ ਨੈ ਕਰ ਜਾਏਗਾ, ਤੂੜੀ ਬਣ ਕੇ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ. ਅੱਗੇ
ਕਾਮ ਕ੍ਰੋਧ ਨਾ ਮੋਹੀ ਹੈ,
ਇਹ ਸਾਡੇ ਚ ਰੁਕਾਵਟ ਹੈ. ਇੱਕ ਵਾਹਿਗੁਰੂ ਬੇਸ਼ਕ ਕਾਮ ਵੀ ਹੈ, ਕਾਮ ਕ੍ਰੋਧ
ਕਾਮ ਕ੍ਰੋਧ ਨਾ ਮੋਹੀ ਹੈ,
ਇਹ ਸਾਨੂੰ ਦਬਾ ਨਹੀਂ ਸਕਣਗੇ. ਮੋਹੀਏ ਸ਼ਬਦ ਹੈ, ਮੋਹੀਏ ਨਾਮ ਮੋਹਿਤ ਕਰਨ ਦਾ ਹੁੰਦਾ, ਮੋਹੀਏ ਨਾਮ ਅਸ਼ਕਤ ਕਰਨ ਦਾ ਵੀ ਹੁੰਦਾ, ਬੇਸੁਰਤ ਕਰ ਦੇਣਾ. ਐਸੀ ਬੂਟੀ ਸੁਹਾ ਦੇਣੀ ਕੋਲ ਦੀ ਨੱਕ ਦੇ ਜਾਂ ਖੁਆ ਦੇਣੀ, ਬਸ ਬੇਸੁਰਤ ਹੋਵੇ, ਜੋ ਮਰਜ਼ੀ ਡਾਕੂ ਕਰੀ ਜਾ, ਚੇਤਾ ਹੀ ਨਹੀਂ ਰਹਿਣਾ ਸਰੀਰ ਦਾ, ਸ਼ੁੱਧ ਬੁੱਧੀ ਦਾ ਚੇਤਾ ਨਹੀਂ ਰਹਿਣਾ. ਇਹ ਐਸੇ ਹੈ, ਕਾਮ ਕੋਈ ਮਾੜੀ ਚੀਜ਼ ਨਹੀਂ ਹੈ. ਜਿਸ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਲਹੂ ਹੈ, ਰਸ ਹੈ, ਉਹਨੂੰ ਰਕਤ ਕਹਿੰਦੇ ਹੈ, ਮਾਸ ਹੈ, ਇਸ ਤਰ੍ਹਾਂ ਹੀ ਇਹ ਜਿਹੜੀ ਉਤਲੀ ਸਾਡੀ ਬਹੁਤ ਚਮੜੀ, ਇਹਦੇ ਹੇਠਾਂ ਇੱਕ ਪਤਲੀ ਜਿਹੀ ਚਮੜੀ ਹੈ, ਉਹਦੇ ਚ ਬਹੁਤ ਗੁਣ ਨੇ. ਜੇ ਮਾੜਾ ਜਿਹਾ ਨੁਕਸ ਹੋ ਜਾਏ ਤੇ ਸਰੀਰ ਸੁੰਨ ਹੋ ਜਾਂਦਾ. ਇੱਕ ਹੈ ਆਪਣੇ ਮਾਸ ਮੇਦ ਤੇ ਮਿਝ, ਇੱਕ ਹੈਗੀ ਹੱਡੀਆਂ ਦੇ ਵਿੱਚ, ਉਹ ਤਰ ਰੱਖਣ ਵਾਸਤੇ ਉਹ ਮਿਝ ਹੈ, ਤੇ ਇਸੇ ਤਰ੍ਹਾਂ ਹੀ ਹੱਡ ਹੈ, ਹੱਡ ਹੈ, ਤੇ ਇਸੇ ਤਰ੍ਹਾਂ ਹੀ ਅੱਗੇ ਜਾ ਕੇ ਜਿਹੜਾ ਬ੍ਰਹਮਚਰਿਤ ਜਿਸ ਨੂੰ ਕਾਮ ਕਹਿੰਦੇ ਹੈ, ਵੀ ਮਾਤਾ ਦੇ ਸਰੀਰ ਦੇ ਅੰਦਰ ਉਹਨੂੰ ਰਕਤ ਕਹਿ ਦਿੰਦੇ ਹੈ, ਉਹ ਬਹੁਤ ਘੱਟ ਕਿਣ ਕੇ ਮਾਤਰੀ ਹੈ, ਥੋੜੇ ਜਿਹੇ, ਤੇ ਸਾਰਾ ਕੁਛ ਉਹਦੇ ਵਿੱਚ ਹੈ ਓਜ ਬਲ. ਜੇ ਉਹ ਖਤਮ ਹੋ ਗਿਆ, ਸਰੀਰ ਖਤਮ. ਇਸ ਕਰਕੇ ਠੀਕ ਹੈ, ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਮਾਤਾ ਪਿਤਾ ਦੇ ਰੂਪ ਦੇ ਵਿੱਚ, ਵੀ ਅੱਗੇ ਜਨਮ ਇੱਥੋਂ ਹੋਣਾ ਹੈ, ਉਹਦੀ ਵਰਤੋਂ ਵੀ ਸਹੀ ਕਰਨੀ ਹੈ ਧਰਮ ਅਨੁਸਾਰ. ਜੇ ਉਹਦੀ ਕਰੋਗੇ ਉਲਟ ਵਰਤੋਂ, ਇੱਕ ਖਾਣ ਪੀਣ ਵਾਲੀ ਚੀਜ਼ ਕਰੋਗੇ ਉਹ ਉਲਟ ਪੈ ਜਾਊਗੀ, ਤੁਹਾਡੇ ਸਰੀਰ ਨੂੰ ਨੁਕਸਾਨ ਕਰੂਗੀ, ਤੇ ਇਹ ਕਿੰਨਾ ਕਰੂਗੀ. ਇਸ ਕਰਕੇ ਉਹ ਜਿਹੜੀ ਰੀਤੀ ਮਰਿਆਦਾ ਬਣਾਈ ਹੋਈ ਹੈ, ਨਾਲੇ ਤਾਂ ਪਤ ਰਹੂਗੀ, ਇੱਜ਼ਤ ਰਹੂਗੀ, ਤੇ ਨਾਲੇ ਸ਼ੁਭ ਸੰਤਾਨ ਹੋਊਗੀ, ਤੇ ਜਿੰਨਾ ਕਰੋਗੇ ਇਹਨੂੰ ਸਾਂਭ ਕੇ ਰੱਖੋਗੇ, ਓਨਾ ਹੀ ਇਹਦੇ ਵਿੱਚ ਫੇਰ ਸ੍ਰੇਸ਼ਟ ਗੁਮਾਓਗੇ. ਇਹਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਇਹ ਤੋਂ ਬਿਨਾਂ ਨਹੀਂ. ਜਤ ਪਹਾਰਾ ਧੀਰਜ ਸੁਨਿਆਰ, ਕਿ ਬ੍ਰਹਮਚਰਜ ਨੂੰ ਜਤ ਕਿਹਾ. ਜੇ ਨਹੀਂ ਜਾਂ ਹੋਰ ਚੀਜ਼ ਹੈ, ਫਿਰ ਆਪਣੇ ਧਰਮ ਅਨੁਸਾਰ ਪ੍ਰਾਪਤ ਹੋਈ ਹੈ, ਤੇ ਹੁਣ ਸਾਡੀ ਕੀ ਦਸ਼ਾ ਹੋ ਰਹੀ ਹੈ? ਸਾਡੀਆਂ ਸਾਰੇ ਗ੍ਰਹਿਸਥੀ ਆਦਮੀ ਬਹੁਤੇ ਨੇ, ਬੀਬੀਆਂ ਕੁੜੀਆਂ ਬੱਚੇ ਨੇ, ਤੇ ਕੀ ਅਸੀਂ ਉਹਨਾਂ ਅਸੂਲਾਂ ਤੇ ਉਹਨਾਂ ਦੀ ਕੀ ਰਹਿਣੀ ਹੋ ਰਹੀ ਹੈ, ਤੇ ਕੀ ਪਹਿਲਾਂ ਉਹ ਸਾਡੀ ਰਹਿਣੀ ਠੀਕ ਹੈ, ਉਹਨਾਂ ਦੀ ਰਹਿਣੀ ਅਸੀਂ ਜੇ ਉਹਨਾਂ ਨੂੰ ਕਹੀਏ. ਪਹਿਲਾਂ ਤਾਂ ਮਾਂ ਪਿਓ ਦਾ ਹੀ ਸੰਗ ਹੈ, ਫਿਰ ਉਸੋਂ ਫਿਰ ਸਕੂਲਾਂ ਦੇ ਵਿੱਚ ਮਾਸਟਰਾਂ ਦੀ ਰਹਿਣੀ ਠੀਕ ਹੈ, ਉਹਨਾਂ ਨਿਖਿਤ ਚੀਜ਼ਾਂ ਤੋਂ ਬਚੇ ਹੋਏ ਨੇ ਜਾਂ ਸ਼ੁਭ ਗੁਣ ਹੈਗੇ ਆ, ਫਿਰ ਜਿਹੜਾ ਬਈ ਇਹ ਇੰਨਾ ਤਾਂ ਹੈ ਵੀ ਆਪਣੇ ਜਿਹੜੀ ਕੋਈ ਬੀਬੀ ਹੈ ਜਾਂ ਬੱਚੇ ਨੇ ਵੀ ਇਸ ਤਰ੍ਹਾਂ ਨਾਜਾਇਜ਼ ਤੌਰ ਤੇ ਆਪਣੀ ਮਰਜ਼ੀ ਨਾਲ ਕਿਤੇ ਭੱਜ ਦੌੜ ਕਰਕੇ ਜਾਂ ਹੋਰ ਵੀ ਨਿਕਲ ਗਈ ਜੀ, ਹੋਰ ਹੋ ਗਈ ਜੀ, ਆਹ ਹੋ ਗਈ, ਇਹਨੂੰ ਤਾਂ ਮਾੜਾ ਸਮਝਦੇ ਹਾਂ, ਹਾਲੇ ਤੁਸੀਂ ਮਾੜਾ ਹੀ ਸਮਝਦੇ ਹਾਂ। ਆ ਕਿਸੇ ਦੀ ਲੜਕੀ ਜਾਂ ਹੋਰ ਚੀਜ਼ ਹੈ, ਉਹ ਚੰਗੇ ਥਾਂ ਪਦ ਦੇ ਨਾਲ ਕੋਈ ਘਰ ਦੇਖ ਕੇ ਚੰਗਾ ਹੋਵੇ ਉੱਥੇ ਵਿਆਹ ਹੀ ਜਾਏ, ਤੇ ਸਾਡੀਆਂ ਕਰਤੂਤਾਂ ਕੀ ਨੇ? ਨਾਲ ਨਾਲ ਫਿਰ ਜੀ ਇਹਦੇ ਨਾਲ ਸੋਭੇ ਗਾਉਣ ਵਾਲੀ ਲਿਆ, ਮੁੰਡਾ ਹੈ ਭਰਤੀ ਫੌਜ ਦੇ ਵਿੱਚ, ਕਾਰਗਿਲ ਦੇ ਵਿੱਚ ਜਾਂਦਾ ਹੈ, ਅਰਦਾਸੇ ਹੁੰਦੇ ਹੈ ਕਿ ਸਾਡੇ ਮੁੰਡੇ ਨੂੰ ਖੇਦ ਨਾ ਹੋਵੇ ਬਚ ਜਾਏ, ਤੇ ਜਿਹੜੀ ਉਹਦੇ ਵਿਆਹ ਤੇ ਗਾਉਣ ਵਾਲੀ ਲਿਆਉਣੀ ਉਹਦੀ ਸਹਾਇਤਾ ਕਰੂਗੀ। ਜਿਹੜੇ ਲਿਆਉਂਦੇ ਨੇ ਆਪਣੇ ਮਨ ਚ ਦੇਖੋ, ਜਾਂ ਜਿਹਨਾਂ ਦੇ ਮੁੰਡੇ ਨੇ ਜਾਂ ਉਹਨਾਂ ਨੂੰ ਵੀ ਪੁੱਛ ਲਓ, ਜਾਂ ਜਿਹੜਾ ਕੁੜੀ ਦਾ ਸਾਕ ਕਰਨ ਵਾਲਾ ਨੂੰ ਵੀ ਉਹਦੀ ਸਹਾਇਤਾ ਕਰੂਗੀ ਉੱਥੇ? ਉਹ ਉੱਥੇ ਤਾਂ ਰੱਬ ਨੂੰ ਹੀ ਚੇਤੇ ਕਰਦੇ। ਹਾਂ ਦੁਨੀਆਂ ਦੇ ਵਿੱਚ ਹਾਂ ਵੀ ਐਸਾ ਕਰਨਾ ਹੈ, ਐਸਾ ਕਰਨਾ ਹੈ, ਐਸਾ ਲੋਕ ਗਏ, ਪਰਲੋਕ ਗਵਾਇਓ, ਪਰਲੋਕ ਵੀ ਚਲੇ ਗਿਆ, ਫਿਰ ਵੀ ਵਾਹਿਗੁਰੂ ਪਰਮੇਸ਼ਰ ਦਿਆਲੂ ਜੇ ਕੋਈ ਹੋ ਜਾਏ, ਇਹਨਾਂ ਚੀਜ਼ਾਂ ਨੂੰ ਉਠਾਓ। ਕਿਉਂ ਇਹਨੇ ਤੁਸੀਂ ਖਰਚ, ਨਾਲੇ ਖੇਚਲ ਕਰਨੀ ਹੈ, ਨਾਲੇ ਉਹਦਾ ਬੁਰਾ ਅਸਰ ਪੈਣਾ ਹੈ। ਜਿਹੜੀ ਕਿਸੇ ਦੀ ਲੜਕੀ ਹੈ, ਤੁਹਾਡਾ ਲੜਕਾ ਹੈ, ਉਹਨਾਂ ਨੇ ਤਾਂ ਉਹੀ ਰਹਿਣਾ, ਸਰੀਰ ਤਾਂ ਨਹੀਂ ਬਦਲ ਜਾਣੇ, ਮਨਾਂ ਵਿੱਚ ਉਗਣ ਆਉਣੇ ਹੈ, ਸਗੋਂ ਉਹ ਚੀਜ਼ਾਂ ਤੇਜ਼ ਹੋਣਗੀਆਂ, ਸਰੀਰ ਵੀ ਕਮਜ਼ੋਰ ਹੋਣਗੇ ਔਰ ਸ਼ੁਭ ਗੁਣ ਵੀ ਚਲੇ ਜਾਣਗੇ। ਇਹ ਕਾਮ ਕ੍ਰੋਧ ਨਾ ਮੋਹੀਏ, ਫਿਰ ਭਾਈ ਕ੍ਰੋਧ ਹੈ ਜਿਹੜਾ, ਇਹ ਨਾ ਮੋਹੀਏ, ਫਿਰ ਆਸ਼ਕਤ ਨਹੀਂ ਕਰਦੇ ਵਾਹਿਗੁਰੂ ਨੂੰ, ਭੁਲਾ ਨਹੀਂ ਸਕਦੇ, ਉਹਨੂੰ ਸੁਰਤ ਰਹੂਗੀ, ਜਿਹਨੂੰ ਸਮਝ ਹੋਵੇ ਜਾਗਦਾ ਹੈ ਉਹਨੂੰ ਗਿਆਤ ਹੋਊਗੀ। ਬਿਨਸੈ ਲੋਭ ਸਵਾ, ਤੇ ਜਿਹੜਾ ਕੁੱਤੇ ਵਾਂਗੂ ਸੁਭਾਅ ਹੈ ਇਹ ਲੋਭ ਦਾ, ਕੁੱਤਾ ਨਹੀਂ ਵੇਖਦਾ ਮੈਂ ਇੱਥੇ ਮੂੰਹ ਪਾਵਾਂ ਨਾ ਪਾਵਾਂ। ਇਹ ਲੋਭਾ ਸੰਸਰ ਬੋਰੇ ਅਨਕਲਹਿਰੀ ਕਲੋਲ ਤੇ ਧਾਵੰਤ ਜੀ ਆ, ਬਹੁ ਪ੍ਰਕਾਰ ਅਨਕ ਪਾਤਮਾ ਨੱਚ ਮਿੱਤਰੰ ਨੱਚ ਇਸ਼ਟੰ ਨੱਚ ਮਾਤ ਪਿਤਾ ਤਬ ਲੱਜਿਆ। ਇਹ ਲੋਭ ਐਸਾ ਸੂਰਮਾ ਹੈ, ਬਲੀ ਹੈ, ਆਪੋ ਆਪਣੇ ਥਾਂ ਬਲੀ ਨੇ। ਜਦੋਂ ਲੋਭ ਆ ਜਾਂਦਾ ਨਾ ਮਿੱਤਰਾਂ ਦੀ ਲਿਹਾਜ਼ ਕਰਦਾ ਹੈ, ਨਾ ਇਸ਼ਟ ਗੁਰੂ ਦੀਆਂ ਵੀ ਗੋਲਕਾਂ ਭੰਨ ਲੈਂਦਾ, ਉੱਥੋਂ ਵੀ ਖਾਂਦਾ ਹੈ, ਮਾਤਾ ਪਿਤਾ ਦੇ ਵੀ ਜਿਹੜਾ ਲੋਭੀ ਹੈ ਜਿਹਨੂੰ ਸੁਭਾਅ ਪੈ ਜਾਏ ਨਹੀਂ ਬੋਤਲ ਮਿਲਦੀ, ਉਹ ਵੀ ਉੱਥੋਂ ਧਨ ਕੱਢ ਕੇ ਲਿਜਾਊਗਾ। ਕਰਨੇ ਕਰੋਧ, ਜਿਹੜੇ ਕੰਮ ਨਹੀਂ ਕਰਨੇ ਉਹ ਵੀ ਕਰਾ। ਕਾਮ ਕ੍ਰੋਧ ਨਾ ਮੋਹੀਏ, ਬਿਨਸੈ ਲੋਭ ਸਵਾਨ, ਇਹ ਸਾਰੇ ਖਤਮ ਹੋ ਜਾਣਗੇ। ਖਤਮ ਹੀ ਹੋਣਾ, ਇਹਨਾਂ ਦੇ ਉਲਟੇ ਫੁਰਨੇ ਨਹੀਂ ਹੋਣਗੇ। ਇਹ ਵਾਹਿਗੁਰੂ ਪਰਮੇਸ਼ਰ ਦੀ ਭਾਈ ਐਸੇ ਉਪਦੇਸ਼ ਨੇ, ਜੇ ਕੋਈ ਤੁਰਿਆ ਤੇ ਉਹਨੂੰ ਐਸਾ ਆਨੰਦ ਹੋ ਜਾਊਗਾ, ਮਹਾਤਮਾ ਬਣ ਜਾਊਗਾ, ਸੰਤ ਬਣ ਜਾਊਗਾ। ਅੱਜ ਇਹ ਗੁਰਸਿੱਖਾਂ ਦੇ ਅੰਦਰ ਇਹ ਵਿਸ਼ੇਸ਼ ਦਿਹਾੜਾ ਮਾਘੀ ਦਾ, ਠੀਕ ਭਾਰਤ ਭੂਮੀ ਦੇ ਵਿੱਚ ਸਿੱਖਿਆ ਦੇਣ ਵਾਸਤੇ ਉਹ ਸ਼ਬਦ ਸਤਿਗੁਰੂ ਸਾਹਿਬ ਜੀ ਨੇ ਤੇ ਉਹ ਵਿਚਾਰਾਂ ਰੱਖੀਆਂ ਵੀ ਤੁਸੀਂ ਇਹ ਧਾਰਨ ਕਰੋ, ਇਹ ਭਾਰਤ ਭੂਮੀ ਨੂੰ ਉੱਚਾ ਚੁੱਕਣ ਵਾਸਤੇ, ਹਿੰਦੂਆਂ ਨੂੰ ਵੀ ਤੁਸੀਂ ਉਲਟੇ ਪਾਸੇ ਨਾ ਚੱਲੋ। ਤੇ ਉਹ ਗੁਰਸਿੱਖਾਂ ਦੇ ਅੰਦਰ ਫਿਰ ਮਾਘੀ ਦਾ ਦਿਹਾੜਾ ਵਿਸ਼ੇਸ਼ ਕਰਕੇ ਉਸ ਦਾ ਟਿਕਾਣਾ, ਜਿੱਥੇ ਇਹ ਸਿੱਖੀ ਟੁੱਟੀ ਵੰਡਾਈ ਹੈ, ਵਿਦਾਵਾ ਦੇ ਗਏ ਸੀ, ਤੇ ਉੱਥੇ ਉਹ ਹੈਗਾ ਮੁਕਤਸਰ ਸਾਹਿਬ, ਉੱਥੇ ਬੜੇ ਇਸ਼ਨਾਨ ਕਰਦੇ ਨੇ ਉਹਨਾਂ ਨੇ, ਮਤਲਬ ਉਹਨਾਂ ਸੂਰਬੀਰਾਂ ਵਾਲੀ ਅਸੀਂ ਦੇਖੀਏ, ਜਿਨ੍ਹਾਂ ਨੇ ਫਿਰ ਆਪਣੇ ਸਰੀਰ ਦੀ ਨੀ ਪ੍ਰਵਾਹ ਕੀਤੀ ਤੇ ਕੁਰਬਾਨ ਕਰਤਾ, ਤੇ ਉਹ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਨ੍ਹਾਂ ਨੇ ਉਹ ਵਿਦਾਵਾ ਲਿਖਿਆ ਸੀ। ਇੱਥੇ ਇਹ ਥੋੜਾ ਜਿਹਾ ਫਰਕ ਹੈ, ਇਹ ਸਮਝਣਾ ਚਾਹੀਦਾ। ਇੱਕ ਵਿਦਾਵਾ ਉਦੋਂ ਲਿਖਿਆ ਗਿਆ ਜਿਸ ਵੇਲੇ ਪਹਾੜੀ ਰਾਜੇ ਤੇ ਔਰੰਗਜ਼ੇਬ ਦੀ ਹਕੂਮਤ ਸੀ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਖਤਮ ਕਰੋ, ਸਿੱਖਾਂ ਨੂੰ, ਇਹਨਾਂ ਦੇ ਗੁਰੂਆਂ ਨੂੰ ਫੜੋ। ਤੇ ਉਸ ਵੇਲੇ ਤੇ ਬਹੁਤ ਵਾਲੇ 8 ਮਹੀਨੇ ਘੇਰਾ ਪਿਆ ਰਿਹਾ, ਲੱਖਾਂ ਹੀ ਫੌਜਾਂ ਸੀਆਂ, ਤੇ ਭੁੱਖੇ ਤੇ ਆਏ, ਕਹਿੰਦੇ ਜੀ ਛੱਡੋ ਤੁਸੀਂ, ਉਹ ਸੋਹਾਂ ਖਾਂਦੇ ਨੇ, ਕਹਿੰਦੇ ਨਾ ਕਰੋ। ਇੱਥੋਂ ਤੱਕ ਕਿਹਾ ਵੀ ਤੁਸੀਂ ਥੋੜੇ ਦਿਨ ਹੀ ਰਹੋ, ਤੁਹਾਡਾ ਰਾਜ ਹੋ ਜਾਊਗਾ। ਇਹ ਨਿਸ਼ਚੇ ਦੀ ਗੱਲ ਹੁੰਦੀ। ਚਲੋ ਸਾਰੇ ਮਾਤਾ ਜੀ ਵਿੱਚ ਅਸੀਂ ਹੋਰ ਵੀ ਸਿਰਫ 40 ਸਿੱਖ ਨਿਤਰੇ ਜਿਹੜੇ ਅਸੀਂ ਕੋਈ ਇਹ ਬੋਲੀ ਮਾਰਦੇ ਹਾਂ ਨਾ ਵੀ ਮਾਝੇ ਵਾਲਿਆਂ ਨੇ ਬਦਾਵਾ ਲਿਖਿਆ, ਉੱਥੇ ਸਾਰਿਆਂ ਦੀ ਪਰਖ ਸੀ। ਮਾਝਾ ਦੁਆਬਾ ਮਾਲਵਾ ਜਾਂ ਪੋਠੋਵਾਲ ਜਾਂ ਹੋਰ ਇਹ ਕਾਬਲ ਕੰਡਾਰ ਦੇ ਸਾਰੇ ਸਿੱਖਾਂ ਦੇ, ਇਸ ਕਰਕੇ ਉਹ ਬੋਲੀ ਨਹੀਂ ਮਾਰਨੀ ਚਾਹੀਦੀ। ਸਿੱਖ ਸਾਰੇ ਸਾਰਿਆਂ ਨੇ ਜਾਂ ਹੋਰ ਚੀਜ਼ ਅਤੇ ਨਿਮਰਤਾ ਸ਼ਰਧਾ ਕੀ ਹੋਈ। ਉਹ ਫਿਰ ਜਿਸ ਵੇਲੇ ਉਹ ਬਦਾਵਾ ਹੋਰ ਸੀ, ਉਹ ਇਹ ਬਦਾਵਾ ਜਿਹੜਾ ਇਹਦਾ ਇੰਨਾ ਫਰਕ ਹੈ ਵੀ ਜਿਸ ਵੇਲੇ ਪਹਿਲਾਂ ਗੁਰੂ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਮੁਗਲਾਂ ਦੀ ਹਕੂਮਤ ਹੈ, ਗੁਰੂ ਨਾਨਕ ਸਾਹਿਬ ਦੇ ਬਚਨ ਸੀ ਵੀ ਤੁਸੀਂ ਨਿਆਂ ਕਰੋਗੇ, ਰਾਜ ਰਹੋਗੇ, ਉਲਟ ਕੰਮ ਕਰਨ ਲੱਗ ਪਏ, ਦੂਜਿਆਂ ਦੇ ਧਰਮ ਨੂੰ ਹੀ ਖਤਮ ਕਰਨ ਲੱਗ ਪਏ ਆ। ਗੁਰੂ ਮਹਾਰਾਜ ਨੇ ਵੀ ਸੀਸ ਦਿੱਤਾ ਤੇ ਹੁਣ ਉੱਠੋ, ਇਹ ਜਿਹੜਾ ਲੜਦਾ ਅਗਲੇ ਲੜਨਾ ਹੁੰਦਾ ਉਹਨੂੰ ਇਹ ਨਹੀਂ ਹੁੰਦਾ ਵੀ ਮੇਰਾ ਵੀ ਸਿਰ ਜਾਊਗਾ ਤੇ ਆਪਾਂ ਸਾਡੇ ਤੇ ਜ਼ੁਲਮ ਹੋ ਰਿਹਾ, ਸਾਡੀ ਚੀਜ਼ ਅਸੀਂ ਕਿਉਂ ਇਹ ਖੋਣ ਦਈਏ, ਸਾਡਾ ਹੱਕ ਹੈ। ਤੋ ਇਸ ਤਰ੍ਹਾਂ ਫਿਰ ਪਰਮੇਸ਼ਰ ਦੀ ਦਰਗਾਹ ਸੀ, ਡਰਨਾ ਕਿਉਂ, ਡਰਦੇ ਹੋ ਤੁਸੀਂ, ਪੁੱਛੋ। ਉਹ ਫਿਰ ਉਸ ਵੇਲੇ ਇਹਨਾਂ ਪਹਿਲਾਂ ਤਾਂ ਪਹਾੜੀ ਰਾਜਿਆਂ ਨੇ ਭੰਗਾਣੀ ਦਾ ਯੁੱਧ ਕੀਤਾ, ਫਿਰ ਇਹਨਾਂ ਨੇ ਕਿਹਾ ਵੀ ਉਹ ਨੇ ਵੀ ਇਕੱਠੇ ਹੋ ਕੇ ਸਾਰੇ ਕਰੀਏ। 3 ਲੱਖ ਇਹਨਾਂ ਦੀ ਫੌਜ ਸੀ 22 ਰਾਜਿਆਂ ਦੀ, ਤੇ ਆਨੰਦਗੜ੍ਹ ਸਾਹਿਬ ਹੈੱਡਕੁਆਰਟਰ ਸੀ ਮਹਾਰਾਜ ਦਾ ਆਰਮੀ ਸਭ ਤੋਂ ਵੱਡਾ। ਇਸ ਤਰ੍ਹਾਂ ਹੀ ਤਾਰਾਗੜ੍ਹ, ਉੱਥੇ ਸਾਧੂ ਲੋਕ ਭਜਨ ਬੰਦਗੀ ਵਾਲੇ ਰਹਿੰਦੇ ਸੀ, ਜਿੱਥੇ ਅਕੈਡਮੀ ਬਣੀ ਹੋਈ ਹੈ। ਤੇ ਇਸੇ ਤਰ੍ਹਾਂ ਹੀ ਲੋਹਗੜ੍ਹ ਸੀ ਇਧਰਲੇ ਪਾਸੇ, ਤੇ ਇਧਰਲੇ ਪਾਸੇ ਹੋਰ ਹੋਲਗੜ੍ਹ ਸੀ ਤੇ ਫਤਿਹਗੜ੍ਹ ਸੀ। 4 ਕਿਲੇ ਆਲੇ ਦੁਆਲੇ ਸੀ ਤੇ ਇਹ ਹੈੱਡਕੁਆਰਟਰ ਸੀ। ਤੇ ਇਧਰਲੇ ਪਾਸੇ ਉਸ ਵੇਲੇ ਜਿਹੜਾ ਲੋਹਗੜ੍ਹ ਕਿਲ੍ਹਾ ਹੈ, ਜਿਹੜੇ ਆਨੰਦਪੁਰ ਸਾਹਿਬ ਤੋਂ ਕੋਈ ਦੂਰ ਨਹੀਂ, ਸਾਰੇ ਜਾਂਦੇ ਹੋ ਤੇ ਹੁਣ ਤਾਂ ਨਵੇਂ ਸਥਾਨ ਬਣੇ ਹੋਏ ਨੇ। ਇਧਰਲੇ ਪਾਸੇ ਅੰਮ੍ਰਿਤਸਰ ਤੇ ਲਾਹੌਰ ਦੇ ਜਿਹੜੇ ਸਿੱਖ ਸੂਰਮੇ ਸੀ, ਉਹ ਇਧਰੋਂ ਕੋਈ ਹਮਲਾ ਹੋਵੇ ਗੁਰੂ ਮਹਾਰਾਜ ਨੇ ਪਹਾੜੀ ਰਾਜਿਆਂ ਨੇ ਕਰਨਾ, ਤੇ ਇਹਨਾਂ ਨੇ ਕਿਹਾ ਵੀ ਲੋਹਗੜ੍ਹ ਵਿੱਚ ਆਉਂਦਾ ਹੈ, ਇਹ ਅੜਿੱਕਾ ਪਾਉਂਦਾ ਹੈ ਇਧਰਲੇ ਪਾਸੇ, ਤੇ ਇੱਕ ਹਾਥੀ, ਇਹ ਆਪਣੇ ਬਹੁਤ ਖੂਨੀ ਹਾਥੀ ਸੀ, ਉਹ ਜਸਵਾਲੀਆਂ ਦਾ, ਜਸਵਾਲੀਏ ਰਾਜੇ ਸੀ, ਵੀ ਇਹਨੂੰ ਛੱਡੋ, ਸ਼ਰਾਬ ਸ਼ਰੂਬ ਪਿਆ ਕੇ ਸ਼ਸਤਰ ਬੰਨ ਕੇ ਜਾਂ ਹੋਰ ਚੀਜ਼ ਵੀ ਲੋਹਗੜ੍ਹ ਪਏ, ਉਹ ਦਰਵਾਜ਼ੇ ਨਹੀਂ ਟੁੱਟਦੇ, ਉਹ ਮਾਰੂਗਾ ਟੱਕਰ ਤੇ ਇਹਨਾਂ ਨੂੰ ਸਮਾਪਤ ਕਰ ਦੇਗਾ। ਤੇ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਹੀ ਸੀ ਇੱਕ, ਉਦੋਂ ਜਿਸ ਤਰ੍ਹਾਂ ਅੱਜ ਕੱਲ੍ਹ ਜਸੇਦਾਰ ਕਹਿ ਦਿੰਦੇ ਨੇ, ਉਦੋਂ ਮਸੰਦ ਕਹਿੰਦੇ ਸੀ। ਕੋਈ ਸ਼ਰੂਪ ਬਦਲ ਗਿਆ, ਕੋਈ ਪੁਜਾਰੀ ਕਹਿਣ ਲੱਗ ਪਏ। ਤੇ ਉਹ ਪਹਿਲਾਂ ਤਾਂ ਬਹੁਤ ਸੀ ਭਗਤੀ ਭਾਵ ਵਾਲੇ ਤੇ ਪ੍ਰਮਾਣਮੀਕ ਸੀ, ਜਦੋਂ ਜਪ ਤਪ ਰਹਿ ਗਿਆ ਉਸ ਚੀਜ਼ ਦਾ, ਤੇ ਫਿਰ ਉਹਨਾਂ ਦੀ ਬੁੱਧੀ ਜਿਹੜੀ ਮਾਇਆ ਦੇ ਪ੍ਰਾਇਣ ਹੋ ਗਈ, ਲੋਕਾਂ ਦੀ ਪੂਜਾ ਪੂਜਾ ਕੁਛ ਲੈਣੀ ਕੁਛ ਰੱਖ ਲੈਣੀ ਵਿੱਚ ਉਹ ਖਾਮੀਆਂ ਕਰਨ ਲੱਗ ਪਈਆਂ। ਤੇ ਇਹ ਦੁਨੀ ਚੰਦ ਮਹਾਰਾਜ ਕਹਿੰਦੇ ਦੀਵਾਨ ਲੱਗਿਆ ਆਨੰਦਗੜ੍ਹ ਸਾਹਿਬ, ਸਾਰੇ ਸਿੱਖ ਸੂਰਮੇ ਬੈਠੇ ਨੇ, ਆ ਕੇ ਦੱਸਿਆ ਜੀ ਇਸ ਤਰ੍ਹਾਂ 3 ਲੱਖ ਫੌਜ ਨੇ ਆਉਣਾ ਹੈ ਇਸ ਜਗ੍ਹਾ ਦੇ ਉੱਤੇ, ਤੇ ਆਹ ਉਹਨਾਂ ਦੀ ਸਕੀਮ ਹੈ। ਮਹਾਰਾਜ ਕਹਿੰਦੇ ਫਿਰ ਕਿਹੜਾ ਉਹ ਹਾਥੀ ਛੱਡਣਾ, ਉਹਦਾ ਮੁਕਾਬਲਾ ਕੌਣ ਕਰੂਗਾ? ਤੇ ਕੇਸਰੀ ਚੰਦ ਜਿਹੜਾ ਸੀ ਇਹ ਜਸਵਾਲੀ ਦਾ ਭੀਮ ਚੰਦ, ਉਹਦਾ ਸਾਲਾ ਸੀ, ਉਹਦੇ ਕੋਲ ਹਾਥੀ ਸੀ, ਤੇ ਉਹਦਾ ਸਿਰ ਵੱਢ ਕੇ ਕਿਹੜਾ ਲਿਆਉ ਨੇਤਰੋ ਮੈਦਾਨ ਚ? ਤੇ ਕਹਿੰਦੇ ਮੁਕਾਬਲਾ ਉਸ ਵੇਲੇ ਬੈਠੇ, ਇਹ ਦੁਨੀ ਚੰਦ ਆ ਗਿਆ, ਤਾਂ ਸਰੀਰ ਚੰਗਾ ਕੱਦ ਕਾਠ ਉੱਚਾ ਲੰਬਾ ਤੇ ਭਾਰਾ ਵੀ ਸੀ। ਤੇ ਕਹਿੰਦੇ ਜੀ ਕਿਹੜਾ? ਕਹਿੰਦੇ ਆਹ ਵੇਖੋ ਕਿ ਗੁਰੂ ਕਾ ਹਾਥੀ ਇਹ ਹੈ, ਇਹ ਮੁਕਾਬਲਾ ਕਰੂਗਾ। ਇਹਨੂੰ ਤਾਂ ਇਹ ਹੋ ਗਿਆ ਵੀ ਮਹਾਰਾਜ ਦਾ ਸੁਤੀ ਬਚਨ ਹੋ ਗਿਆ ਸੀ ਵੀ ਮਸੰਦ ਛੱਡਣੀ ਨਹੀਂ ਹੋਈ, ਇਹ ਸਿੱਖਾਂ ਨੂੰ ਖਰਾਬ ਕਰਦੇ ਆ ਜਿਹੜੇ ਆਗੂ ਬਣੇ ਹੋਏ ਨੇ। ਕੋਈ ਸਮੇਂ ਸਮੇਂ ਦੀ ਗੱਲ ਹੁੰਦੀ ਹੈ, ਜਦੋਂ ਪਰਮੇਸ਼ਰ ਦੀ ਮੌਜ ਹੋਵੇ, ਇਹ ਨਹੀਂ ਹੋ ਸਕਦਾ ਵੀ ਹੁਣ ਕਿਉਂ ਨਹੀਂ ਕਹਿੰਦੇ ਮਹਾਰਾਜ ਕਿਸੇ ਨੂੰ। ਉਦੋਂ ਇਸ ਤਰ੍ਹਾਂ ਸੀ 10ਵੇਂ ਸਰੂਪ ਵੇਲੇ ਤੋਂ, ਉਦੋਂ ਤਾਂ ਉਦੋਂ ਹੀ ਕਹਿ ਦਿੰਦੇ ਸੀ ਹੋ ਇੱਧਰ। ਇਹ ਸਮਾਂ ਦੇਈ ਜਾਂਦਾ, ਇਹ ਪਰਮੇਸ਼ਰ ਚ ਗੁਣ ਨੇ, ਗੁਰੂ ਚ ਗੁਣ ਨੇ, ਔਰ ਆਪ ਕੁਰਬਾਨੀਆਂ ਕਰ ਦੇਣੀ। ਇਹ ਫਿਰ ਸ੍ਰੇਸ਼ ਸਾਧ ਸੰਗਤ ਦੇ ਨਾਲ ਐਸੀਆਂ ਵਿਚਾਰਾਂ ਜਿਹੜੀਆਂ ਨੇ ਉਹ ਹਿਰਦੇ ਦੇ ਵਿੱਚ ਆਉਂਦੀਆਂ, ਬੁੱਧੀ ਦੇ ਵਿੱਚ ਆਉਂਦੀਆਂ, ਤੇ ਨਹੀਂ ਤਾਂ ਨਾਸਤਿਕ ਭਾਵ ਹੀ ਹੋਰ ਵਧਿਆ ਰਹਿੰਦਾ ਹੈ। ਇਹਨੂੰ ਤਾਂ ਬਹੁਤ ਡਰ ਹੋ ਗਿਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਹਾਥੀ ਦੇ ਅੱਗੇ ਕਿਹੜਾ ਜਿਹਾ ਟਿਕੂਗਾ, ਐਸਾ ਉਹ ਨਾਲ ਫੌਜਾਂ ਨੇ ਵੀ ਮਾਰ ਦੇਣਗੇ ਤਾਂ। ਤੇ ਇਹਨ ਹੋਰ ਵੀ ਜਿਹੜੇ ਅੰਮ੍ਰਿਤਸਰ ਦੇ ਇਲਾਕੇ ਦੇ ਸੀ ਸੂਰਬੇ, ਉਹਨਾਂ ਨੂੰ ਸਿਖਾਇਆ ਵੀ ਇਸ ਤਰ੍ਹਾਂ ਆਪਾਂ ਚਲੀਏ ਰਾਤੋ ਰਾਤ। ਚਲੋ ਵੀ ਪਹਿਲਾਂ ਤਾਂ ਇਹ ਹੋਰਨਾਂ ਸਿੱਖਾਂ ਕੋਲ ਗਿਆ, ਇਤਿਹਾਸ ਵਿੱਚ ਆਉਂਦਾ ਹੈ, ਇਤਿਹਾਸ ਦੱਸਦਾ ਹੈ, ਭਾਈ ਦਇਆ ਸਿੰਘ ਕੋਲ ਗਿਆ ਕਿ ਇਹ ਜੀ ਇਸ ਤਰ੍ਹਾਂ ਕਰੇ, ਤੁਸੀਂ ਵੀ ਛੱਡੋ ਇਹਨਾਂ ਦਾ ਖਹਿੜਾ, ਇਹ ਤਾਂ ਜੰਗ ਯੁੱਧ ਕਰਦੇ ਨੇ। ਇਸੇ ਤਰ੍ਹਾਂ ਇਹ ਅੰਮ੍ਰਿਤਸਰ ਦੇ ਜਿਹੜੇ ਉਹ ਵੀ ਕਹਿੰਦੇ ਜੰਗ ਛੱਡ ਦਿਓ। ਤੇ ਇਹਨਾਂ ਨੇ ਭਾਈ ਦਇਆ ਸਿੰਘ ਕਹਿੰਦਾ ਵੀ ਤੂੰ ਡਰਦਾ ਕਿਉਂ, ਤੂੰ ਤਾਂ ਕੁੜੀਆਂ ਨਾਲੋਂ ਵੀ ਬਹੁਤਾ ਡਰ ਗਿਆ, ਤੇ ਜੇ ਮਹਾਰਾਜ ਤੈਨੂੰ ਹਾਥੀ ਦੇ ਮੁਕਾਬਲੇ ਤੇ ਭੇਜਣਗੇ ਤੇ ਤੈਨੂੰ ਉਹ ਬਲ ਨਹੀਂ ਦੇਣਗੇ, ਜੇ ਉਹ ਤੂੰ ਹਾਰ ਗਿਆ ਜਾਂ ਮਰ ਗਿਆ ਤੇ ਉਹਨਾਂ ਦੀ ਹਾਨੀ ਨਹੀਂ। ਬਹੁਤ ਸਮਝਾਇਆ ਪੰਜਾਂ ਪਿਆਰਿਆਂ ਨੇ ਵੀ, ਜੇ ਹੋਰ ਸੀ ਇਹ ਨਾ ਸਮਝਿਆ, ਉਹ ਵੀ ਉਹਨਾਂ ਦੀ ਕੋਈ ਐਸੀ ਕਿਸਮਤ ਸੀ, ਉਹ ਵੀ ਨਾਲ ਰਲ ਗਏ ਜਿਹੜੇ ਇਹਦੇ ਅੰਮ੍ਰਿਤਸਰ ਦੇ ਹੋਰ ਦੇ ਇਲਾਕੇ ਦੇ ਸੀ। ਤੇ ਇੱਥੋਂ ਕਿਹਾ ਵੀ ਨਿਕਲੀਏ ਕਿਵੇਂ, ਵੀ ਪਿਛਲੇ ਪਾਸੇ ਦੀ ਜਿਹੜਾ ਕਿਲ੍ਹਾ ਆਨੰਦਗੜ੍ਹ ਸਾਹਿਬ ਉਹ ਤਾਂ ਹੁਣ ਬਨੌਟੀ ਜਿਹੇ ਬਣਿਆ ਨਾ, ਤੇ ਪਹਿਲਾਂ ਜਿਹੜਾ ਉਹ ਪਿਛਲੇ ਪਾਸੇ ਦੀ ਉਤਰ ਜਾਓ। ਇਹਦਾ ਸਰੀਰ ਭਾਰਾ ਸੀ ਤੇ ਇਹਨੂੰ ਉਤਾਰਨ ਲੱਗੇ ਰੱਸੇ ਪਾ ਕੇ, ਤੇ ਰੱਸੇ ਪਾ ਕੇ ਤੇ ਉਹ ਰੱਸੇ ਟੁੱਟ ਗਏ ਤੇ ਇਹਦੀ ਹੇਠਾਂ ਹੀ ਆਉਂਦੇ ਦੀ ਲੱਤ ਟੁੱਟ ਗਈ। ਹਾਏ ਹਾਏ ਕਰੇ ਨਾ ਵੀ ਜੀ, ਹਾਏ ਹਾਏ ਕੀਤੀ ਤੇ ਆਲੇ ਦੁਆਲੇ ਪਹਿਰੇ ਵੀ ਆ, ਉਹ ਮੁਸਲਮਾਨਾਂ ਨੇ ਵੀ ਉਹ ਫੜੇ ਜਾਵਾਂਗੇ। ਉਹ ਜਿਵੇਂ ਕਿਵੇਂ ਇਹਨਾਂ ਨੇ ਕਰਕੇ ਚੁੱਕ ਚੱਕ ਕੇ ਤੇ ਉਹ ਲੈ ਗਏ ਤੇ ਵਿੱਚ ਦੀ ਨਿਕਲ ਗਏ, ਅੱਗੇ ਮੰਜੇ ਤੇ ਪਾ ਕੇ ਲੈ ਗਏ, ਅੱਗੇ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਗਿਆ। ਤੇ ਬਹੁਤ ਇਹਨੇ ਮਾੜਾ ਸਮਝਿਆ ਇਸ ਗੱਲ ਨੂੰ, ਤੇ ਉਹ ਐਸੀ ਪਰਮੇਸ਼ਰ ਦੀ ਨੇਤ ਵੀ ਬਚ ਨਹੀਂ ਸਕਿਆ। ਜਿਹੜਾ ਦਸਵੇਂ ਪਾਤਸ਼ਾਹ ਨੇ ਜਿਵੇਂ ਨੰਦ ਚੰਦ ਨੂੰ ਕਿਹਾ ਸੀ ਨਾ, ਉਹ ਤਾਂ ਉਹ ਭੱਜ ਗਿਆ ਸੀ, ਚਲੇ ਚੱਲ ਵੀ ਬਚਨ ਨਾਲ ਇਹ ਬਸ ਆਪਣੇ ਨਾਲੇ ਹਾਏ ਹਾਏ ਕਰੇ ਤੇ ਹੇਠਾਂ ਉਤਰਿਆ ਤੇ ਉੱਥੋਂ ਹੀ ਨਾਗ ਨਿਕਲਿਆ ਤੇ ਇਹਨੂੰ ਡੰਗ ਗਿਆ, ਇਹ ਸਮਾਪਤ ਹੋ ਗਿਆ। ਇਉਂ ਇਹ ਵਿਚਾਰ ਹੁੰਦੀ ਹੈ ਇਹਨਾਂ ਦੇ ਵਿਦਾਵੇ ਦੀ। ਤੇ ਫੇਰ ਬੜਾ ਹੋਇਆ ਸਾਰੇ ਪਰਿਵਾਰਾਂ 'ਚ, ਗੁਰਸਿੱਖਾਂ ਦੇ ਵਿੱਚ, ਤੇ ਗੁਰਸਿੱਖਾਂ ਦੇ ਪਰਿਵਾਰਾਂ 'ਚ ਖਾਸ ਕਰਕੇ ਮਾਈ ਭਾਗ ਕੌਰ, ਉਹਦੇ ਮਨ 'ਤੇ ਬਹੁਤ ਸੱਟ ਵੱਜੀ ਤੇ ਮਾਈਆਂ ਬੀਬੀਆਂ ਨੂੰ ਕਤਲ ਕੀਤੇ ਵੀ ਸਾਡੀ ਤਾਂ ਹਾਨੀ ਕਰਾਤੀ ਇਹਨਾਂ ਨੇ, ਕਾਹਦੇ ਸੂਰਮੇ ਹੈ ਸਾਡੇ, ਕਿਵੇਂ ਕਰੀਏ ਜਾ। ਚਲੋ ਇਹਨਾਂ ਨੇ ਵੀ ਵਾਰਿਆ, ਫਿਰ ਮਹਾਂ ਸਿੰਘ ਵਰਗੇ ਸਿੱਖ ਵੀ ਸੀਗੇ ਵੀ ਇਹ ਤਾਂ ਲਾਤਾ ਇਹਨਾਂ ਨੇ ਸਾਰਾ ਹੀ ਦੇਸ਼ ਹੀ ਕਰ ਦਿੱਤਾ ਬਰਬਾਦ ਆ ਗਏ। ਇਹਨਾਂ ਨੇ ਫਿਰ ਕਰਕੇ ਜਿਸ ਵੇਲੇ ਇੱਥੇ ਗੁਰੂ ਮਹਾਰਾਜ ਚਮਕੌਰ ਸਾਹਿਬ ਦਾ ਜੰਗ ਜਿੱਤ ਕੇ ਤੇ ਜਿੰਨੇ ਕਾਂਗੜ ਆਏ ਹੈ ਤੇ ਫਿਰ ਵੀ ਵਜ਼ੀਰ ਨੇ ਪਿੱਛਾ ਨਹੀਂ ਛੱਡਿਆ, ਉਧਰੋਂ ਫੌਜਾਂ ਆਈਆਂ ਇੱਥੋਂ ਗੁਰੂ ਮਹਾਰਾਜ ਤੁਰ ਕੇ ਇੱਧਰ ਫਰੀਦਕੋਟ ਕੋਲ ਗਏ, ਉਹਨੂੰ ਵੀ ਲੈਣਾ ਸੀ, ਉਹਨੂੰ ਵੀ ਗੱਫਾ ਹੋਰ ਮਿਲਿਆ, ਔਰ ਛੋਟੀ ਨੂੰ ਵੀ ਹੋਰ ਮਿਲਿਆ। ਫਿਰ ਸਿੱਧੇ ਹੋਏ, ਐਵੇਂ ਤਾਂ ਨਹੀਂ ਸਿੱਧੇ ਹੁੰਦੇ, ਦੂਜੇ ਗੁਰੂਆਂ ਤਾਂ ਇਹ ਨੇ ਰਾਮ ਰਾਜ, ਮੈਂ ਵੀ ਗੁਰੂ ਹਾਂ, ਦੂਜਾ ਵੀ ਗੁਰੂ ਹੈ। ਇੱਥੋਂ ਫਿਰ ਇਹਨਾਂ ਨੇ ਇਕੱਠੇ ਹੋ ਕੇ ਕੀਤਾ ਆਮ ਕਰਕੇ, ਹੁਣ ਵੀ ਤੁਸੀਂ ਦੇਖੋ ਜਿਹੜੀ ਪਿੰਡਾਂ 'ਚ ਸਾਡੀਆਂ ਪੰਚਾਇਤਾਂ ਬਣਦੀਆਂ ਨੇ, ਸਰਪੰਚ ਬਣਦੇ ਨੇ, ਤੇ ਮੈਂਬਰ ਹੀ ਕੋਈ ਗੁਰਮੁਖ ਹੋਊਗਾ ਸਰਪੰਚ ਤਾਂ ਫਿਰ ਉਹ ਜਿਹੀ ਹੋਵੇ, ਉਹਨੂੰ ਵੋਟਾਂ ਦੀ ਲੋੜ ਹੈ, ਉਹਨੂੰ ਉਹ ਜਿਹੀ ਬਣਨਾ, ਤੇ ਉਹ ਆਗੂ ਬਣਦੇ ਹੀ ਬਣਦੇ ਹੁੰਦੇ। ਅਸੀਂ ਅੱਗੇ ਹੋ ਕੇ ਗੱਲ ਕਰੀਏ ਕਿਹੜੇ ਭਾਈ ਜੀ ਫਿਰਦੇ ਨੇ। ਚਲੋ ਜੀ ਉਹ ਇਕੱਠੇ ਹੋ ਗਿਆ ਪੰਚਾਇਤੀ ਇਕੱਠੇ, ਚਲੋ ਅਸੀਂ ਮਹਾਰਾਜ ਜੀ ਕੋਲ ਜਾਂਦੇ ਹਾਂ। ਵਿੱਚ ਇਹ ਸਿੱਖ ਵੀ ਸੀ ਦੂਸਰੇ ਵੀ ਮਹਾਰਾਜ ਪੁਰ ਹੋਏ, ਮਾਈ ਭਾਗ ਕੌਰ ਨੇ ਇਕੱਠੇ ਕਰ ਲਏ ਸਾਰੇ ਆ ਕੇ। ਜਿਸ ਵੇਲੇ ਮੁਕਤਸਰ ਸਾਹਿਬ ਤੋਂ ਇੱਥੇ ਜੰਗ ਹੋਣਾ ਸੀ, ਥੋੜਾ ਜਿਹਾ ਉਰੇ ਰਹਿ ਗਏ, ਉਰੇ ਰਹਿ ਗਏ, ਉੱਥੇ ਆ ਕੇ ਇਹ ਮਿਲੇ। ਤੇ ਇੱਕ ਭਾਈ ਦਾਨ ਸਿੰਘ ਸੀ ਤੇ ਗੁਰੂ ਮਹਾਰਾਜ ਅੰਤਰਜਾਮੀ ਹੌਲੀ ਹੌਲੀ ਘੋੜਾ ਲਿਜਾਂਦੇ ਹੈ, ਇਹਦਾ ਮੁੰਡਾ ਸੀ, ਉਹਨੂੰ ਮਾਰੀ ਸ਼ਮਕ ਪਿੱਛੋਂ ਘੋੜੇ ਦੇ ਤੇ ਘੋੜਾ ਹਿੱਲ ਗਿਆ। ਮਹਾਰਾਜ ਕਹਿੰਦੇ ਤੂੰ ਮਰ ਜਾਣਾ ਹੈ, ਘੋੜੇ ਨੂੰ ਇਸ ਤਰ੍ਹਾਂ ਤ੍ਰਿੜੀਏ ਪਾਤਾ। ਉਹ ਦਾਨ ਸਿੰਘ ਤਾਂ ਬਹੁਤ ਡਰ ਗਿਆ, ਇਹਦੇ ਵੀ ਕੇਸ ਹੈ ਨਹੀਂ ਸੀ ਤੇ ਉਹ ਮੁਸਲਮਾਨਾਂ ਵਾਂਗੂ ਦਾੜੀ ਰੱਖੀ ਹੋਈ ਸੀ, ਪਰ ਸ਼ਰਧਾਲੂ ਬਣ ਗਿਆ ਸੀ ਮਹਾਰਾਜ, ਪਿੱਛੋਂ ਅੰਮ੍ਰਿਤ ਵੀ ਛਕਿਆ ਤੇ ਗਿਆ। ਮਹਾਰਾਜ ਤੁਹਾਡੇ ਬਚਨ ਤਾਂ ਟਲਨੇ ਜਾਂ ਹੋਰ ਕਿਰਪਾ ਕਰੋ, ਇਹ ਤਾਂ ਮੁੰਡਾ ਸੀ ਵਿਚਾਰਾ, ਕਹਿੰਦੇ ਕੋਈ ਨਹੀਂ ਠੀਕ ਹੈ, ਭੁੱਲ ਹੋ ਗਈ, ਚਲੋ ਬਖਸ਼ ਦਿੱਤਾ ਤੈਨੂੰ, ਪਰ ਅੰਮ੍ਰਿਤ ਛਕੋ ਤੁਸੀਂ, ਇਹ ਰਹਿਣੇ 'ਚ ਰਹੋ। ਇੱਥੇ ਆ ਗਏ, ਇੱਥੇ ਆ ਗਏ, ਹੁਣ ਤਾਂ ਉੱਥੇ ਸੁਣਿਆ ਬਈ ਅਸਥਾਨ ਬਣਾਤਾ, ਚਾਹੇ ਕਿਸੇ ਨੇ ਦਾਜੇ ਨਾਲ ਬਣਾਤਾ ਜਾਂ ਹੋਰ ਚੀਜ਼ ਹੈ, ਮੈਨੂੰ ਨਾਂ ਨਹੀਂ ਯਾਦ ਹੁੰਦਾ, ਨਾ ਮੈਂ ਪਹਿਲਾਂ ਉਹ ਵੇਖਿਆ ਸੀ,
ਉੱਥੇ ਗਏ ਮੁਕਤਸਰ ਸਾਹਿਬ ਵਾਲੀ ਅੰਦਰ ਯਾਤਰਾ ਵੀ ਸਾਰੀਆਂ ਕੀਤੀਆਂ ਕਿ ਨਵੇਂ ਥਾਂ ਵੀ ਬਣਾਉਂਦੇ, ਕੋਈ ਕਹਿੰਦੇ ਬੀਬੀ ਬਣਾਉਂਦੀ, ਚੱਲ ਮੈਂ ਬੀਬੀ ਬਣਾਵੇ ਬੀਬਾ ਬਣਾਵੇ। ਸੋ ਇੱਥੇ ਆ ਕੇ ਗੁਰੂ ਮਹਾਰਾਜ ਕਹਿੰਦੇ ਆਓ, ਇਹ ਕਹਿੰਦੇ ਜੀ ਇਸ ਤਰ੍ਹਾਂ ਜਿਹੜੇ ਪੰਚਾਇਤੀ ਕਹਿੰਦੇ ਅਸੀਂ ਗੱਲ ਕਰਾਂਗੇ, ਸਰਪੰਚ ਹੈ ਤੁਸੀਂ, ਸਿੱਖਾਂ ਨੇ ਬਹੁਤ ਕਰਨੀ ਹੈ। ਕਹਿੰਦੇ ਆਓ ਵੀ ਕਿਸ ਤਰ੍ਹਾਂ ਆਏ, ਕਹਿੰਦੇ ਜੀ ਇਸ ਤਰ੍ਹਾਂ ਕਰਕੇ ਇਹ ਆ ਗਏ ਸੀ ਉੱਥੋਂ ਜੰਗ ਤੋਂ ਜਾਂ ਹੋਰ ਚੀਜ਼ ਤੋਂ, ਅਤੇ ਉਹ ਬਖਸ਼ਾਉਣ ਵਾਸਤੇ ਅਸੀਂ ਤਾਂ ਆਏ ਹਾਂ ਸਾਰੇ ਇਲਾਕੇ ਨੂੰ ਜਾਂ ਹੋਰ ਚੀਜ਼ ਨੂੰ, ਅਤੇ ਆਪ ਕਿਰਪਾ ਕਰੋ। ਪਰ ਇੱਕ ਗੱਲ ਹੈ ਸਾਡੀ ਵੀ ਜੇ ਤੁਸੀਂ ਜੰਗ ਔਰੰਗਜ਼ੇਬ ਦੇ ਨਾਲ ਨਾ ਕਰੋ, ਜੰਗ ਬੰਦ ਕਰਦੇ ਹੋ, ਤਾਂ ਕਹਿੰਦੇ ਫੇਰ ਆ ਇੰਨੀ ਜਾਂ ਦੁਸ਼ਮਣੀ ਹੋਰ ਸਾਰੀ ਚੀਜ਼ਾਂ ਪਈਆਂ, ਉਹਨੇ ਇੰਨੀ ਕੁਰਬਾਨੀਆਂ ਕਰ ਦਿੱਤੀਆਂ, ਫੇਰ ਇਹ ਕੀ ਹੋਊਗਾ, ਅਸੀਂ ਇਹ ਰਾਜੀਨਾਮਾ ਕਰਾਉਂਦੇ ਹਾਂ ਤੁਹਾਡੇ। ਗੁਰੂ ਮਹਾਰਾਜ ਨੇ ਸਿੱਧਾ ਕਿਹਾ, ਗੁਰੂ ਅਰਜਨ ਸਾਹਿਬ ਇਹਦੇ ਕਿੱਥੇ ਗਏ ਸੀ ਤੁਸੀਂ ਅੰਮ੍ਰਿਤਸਰੀਏ ਅਤੇ ਲਾਹੌਰੀਏ? ਉਸ ਵੇਲੇ ਨਾ ਰਾਜਵਿੰਦਰ ਗ੍ਰੰਥ ਜਾਓ ਚਲੇ ਜਾਓ, ਸਾਰੇ ਦੇਸ਼ ਦੀ ਸਿੱਖੀ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੀ ਜੜ ਪੱਟ ਦਿੱਤੀ। ਇਹ ਬੜਾ ਹੋਇਆ, ਕਹਿੰਦੇ ਵੀ ਚੰਗਾ। ਫਿਰ ਵੀ ਮਹਾਰਾਜ ਨੇ ਕਿਹਾ, ਚੰਗਾ ਤੁਸੀਂ ਬਦਾਵਾ ਲਿਖੋ। ਇਹ ਜਿਹੜੇ ਇਹੋ ਜਿਹੇ ਸੀ, ਫਿਰ ਇਹਨਾਂ ਨੇ ਸ਼ੁਰੂ ਕਰ ਦਿੱਤੇ ਕਾਗਜ਼ਾਂ 'ਤੇ ਲਿਖਣੇ ਸਰਪੰਚਾਂ ਨੇ। ਹੋਰ ਸਗੋਂ ਭਾਜੋ ਨਾ ਬੜ ਚੱਲੇ ਤੀਰ ਸੀ, ਫੇ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਥੇ ਦੋ ਭਾਉ ਚੜੀਏ ਸੀ ਹੋਰ। ਉਦੋਂ ਪਹਿਲੇ ਆਏ ਸੀ ਵਿਛਾਉਣ ਵਾਸਤੇ, ਤੇ ਹੋਰ ਚੜ ਗਿਆ ਕੰਮ, ਹੋਰ ਚੜ ਗਿਆ। ਤੇ ਮਹਾਰਾਜ ਨੇ ਉਹ ਜਿਹੜਾ ਕਾਗਜ਼ ਸੀ ਉਹ ਜੀਵ 'ਚ ਰੱਖਿਆ, ਇਸ ਭੁਲੇਖ ਵਿੱਚ ਨਾ ਰਹੇ ਹੋ ਵੀ ਜਿਹੜੇ ਅਨੰਦਪੁਰ ਸਾਹਿਬ ਦੇ ਉਹਨਾਂ ਨੇ ਬੁਦਾਵਾ ਲਿਖਿਆ ਸੀ ਉਹ ਕਾਗਜ਼ ਸੀ। ਉਹ ਹੁਣ ਮਹਾਰਾਜ ਜਾਣਨ ਪਏ, ਮਹਾਰਾਜ ਨੇ ਫੇਰ ਹੀ ਬਚਣੇ, ਬਚੂਗਾ ਕੋਈ ਨਹੀਂ। ਜਿਹੜੇ ਉਹ ਰੋਪੜ ਤਾਂ ਹੀ ਆਉਂਦੇ ਬਹੁਤੇ ਸ਼ਹੀਦ, ਕੋਈ ਜ਼ਖਮੀ ਜ਼ਖਮੀ ਹੋਇਆ, ਕੋਈ ਬਚ ਗਿਆ ਹੋਵੇ ਤਾਂ ਬਚ ਗਿਆ, ਨਹੀਂ ਤਾਂ ਸਮਾਪਤ। ਚਮਕੌਰ ਸਾਹਿਬ ਆ ਕੇ ਸਭ ਸਮਾਪਤ, ਅਟਲ ਪਦਵੀ ਇਵੇਂ ਮਿਲਦੀ। ਇੱਕ ਗੁਰਮੁਖ ਸੀ, ਕਹਿੰਦੇ ਦਿਨ ਹੈ ਜੀ ਆਪਣੇ ਮੁਕਤਸਰ ਦਾ ਸਾਹਿਬ ਦਾ, ਇਸ਼ਨਾਨ ਕਰਦੇ ਹਾਂ, ਉੱਥੇ ਜਾਂਦੇ ਬਖਸ਼ਾਉਂਦੇ ਜਾਂ ਹੋਰ ਚੀਜ਼ ਹੈ, ਅਤੇ ਪਰ ਸਾਡੀ ਮਹਾਰਾਜ ਦੇ ਨਾਲ ਨਹੀਂ। ਕਹਿੰਦੇ ਉਹਨਾਂ ਨੇ ਮਹਾਂ ਸਿੰਘ ਉਹਨਾਂ ਨੇ ਤੇ ਉਹਨਾਂ ਨੇ ਸਿਰ ਦੇ ਕੇ ਗੰਢਾਈ ਸੀ, ਅਸੀਂ ਸਿਰ ਦਿੰਦੇ ਨਹੀਂ ਤੇ ਸਾਡੀ ਗੰਢੀ ਨਹੀਂ ਜਾਂਦੀ। ਹੁਣ ਕਿਹੜਾ ਅਸੀਂ ਸਿਰ ਦਿੰਦੇ ਹਾਂ, ਸਿਰ ਦੇ ਵਿੱਚ ਹੀ ਦਿਮਾਗ ਹੈ, ਮੰਨਦੇ ਹੋ ਗੱਲ ਜਾਂ ਮੰਨਣ ਚ ਆਈ ਹੈ? ਸੋ ਇਹ ਉਹ ਜਿਹੜਾ ਕਾਗਜ਼ ਸੀ ਉਹ ਮਹਾਰਾਜ ਨੇ ਰੱਖਿਆ। ਫਿਰ ਦੇਖ ਲਓ ਪਿੱਛੋਂ ਪਿੱਛੋਂ ਇਤਿਹਾਸ ਲੰਬਾ ਹੈ, ਤੇ ਉਹਦੇ ਵਿੱਚ ਇਹਨੂੰ ਕਪੂਰੇ ਨੂੰ ਕਿਹਾ ਵੀ ਤੂੰ ਦੇ ਜਗ੍ਹਾ ਜੰਗ ਕਰਾਂਗੇ, ਤੇਰਾ ਰਾਜਪੁਰ ਵੱਜੂ। ਇਹ ਵੀ ਮੁੱਕਰ ਗਿਆ, ਕਹਿੰਦੇ ਤੁਸੀਂ ਆਪਣਾ ਤਾਂ ਅਨੰਦਪੁਰ ਸਾਹਿਬ ਉਜਾੜ ਕੇ ਆਏ ਹੋ, ਦੂਜਿਆਂ ਨੂੰ ਵੀ ਉਜਾੜ ਦਿਓ। ਕਹਿੰਦੇ ਚੰਗਾ, ਅਗੇ ਜਿਹੜੇ ਤੁਰਕਾਂ ਤੋਂ ਤੂੰ ਡਰਦਾ ਹੈ ਨਾ, ਅਨੰਦਪੁਰ ਸਾਹਿਬ ਤਾਂ ਵਸੂਗਾ, ਸ਼ੁਰੂ ਹੋ ਗਏ ਨਾ, ਪਹਿਲਾਂ ਵੀ ਵਸਿਆ, ਤੇ ਤੂੰ ਨਹੀਂ ਰਹਿੰਦਾ, ਤੈਨੂੰ ਤੁਰਕ ਫਾਹੀ ਦੇ ਕੇ ਮਿੱਟੀ ਦਾ ਤੋਬਰਾ ਚੜਾ ਕੇ ਜਿਹਨਾਂ ਨੇ ਤੇ ਵਿਸ਼ਵਾਸ ਕਰਨਾ ਨਾ ਉਹ ਮਾਰਨਗੇ। ਚਲੋ ਜੀ ਇਹਨੂੰ ਗੱਲ ਕੋਈ ਸੁਣੀ ਜਾਏ, ਇਹਨੂੰ ਮਾਣ ਸੀ ਵੀ ਮੈਂ ਪ੍ਰਿਥੀ ਦਾ ਕੌਲ ਸੋਢੀ ਹਾਂ, ਉਹਦਾ ਸੇਵਕ ਹੈ, ਉਹਨੂੰ ਵੀ ਕੁਛ ਇਸ ਗੱਲ ਦਾ ਬੁਰਾ ਮੰਨਿਆ। ਮਹਾਰਾਜ ਨੇ ਕਿਹਾ ਪਹਿਲਾਂ ਤੇਰੀ ਜੜ ਢਿੱਡ ਪਾਲੂਗਾ, ਫਿਰ ਇਹੋ ਕਲਯੁਗ ਸੂਤ ਆਉਂਦਾ ਇਹ। ਇਉਂ ਫਿਰ ਦੇਖ ਲਓ ਵੀ ਇੱਥੇ ਦਾ ਜੰਗ ਹੋਇਆ, ਵਜ਼ੀਰ ਨੇ ਚੜ੍ਹਾਈ ਕੀਤੀ, ਤੇ ਇੱਧਰਲੇ ਪਾਸੇ ਜਿਹੜਾ ਉੱਧਰ ਵੀ ਰੱਖਦਾ ਸੀ ਨਾ, ਇਹ ਕਪੂਰਾ ਤੇ ਇੱਧਰ ਹੋ ਗਿਆ ਉਹ ਵਜ਼ੀਰ ਦੇ ਨਾਲ ਵੀ ਮੈਂ ਤੁਹਾਡੇ ਨਾਲ ਹੀ, ਤੇ ਇਹਦਾ ਜਿਹੜਾ ਸੀ ਉਹ ਮਹਾਰਾਜ ਨੇ ਕਿਹਾ ਵੀ ਇਹ ਥੋੜਾ ਜਿਹਾ ਵਿੱਚ ਵਿਚਾਲੇ ਜਿਹਾ ਰੱਖਦਾ ਸੀ, ਕੋਈ ਭੇਤੀ ਭੇਜਦੇ ਵੀ ਕਿੱਥੇ ਜੰਗ ਚੱਲਦੇ। ਉਹ ਖਾਨਾ ਸੀ ਇਹਦਾ, ਉਹ ਖਾਨਾ ਲੈ ਗਿਆ ਇੱਥੇ ਜਿੱਥੇ ਹੁਣ ਮੁਕਤਸਰ ਸਾਹਿਬ ਹੈ ਨਾ ਸਰੋਵਰ, ਇਹਨੂੰ ਢਾਬ ਕਹਿੰਦੇ ਸੀ, ਖਿੱਦੂ ਦੀ ਢਾਬ, ਖਿਦਰਾਣੇ ਦੀ ਢਾਬ। ਮੁਕਤਸਰ ਸਾਹਿਬ ਤਾਂ ਮਹਾਰਾਜ ਨੇ ਨਾਂ ਰੱਖਿਆ ਵੀ ਇੱਥੇ ਉਹ ਸਿੱਖ ਮੁਕਤ ਹੋ ਗਏ, ਬੰਧਨਾਂ ਤੋਂ ਛੁੱਟ ਗਏ, ਜਿਹਨਾਂ ਨੇ ਸੀਸ ਦਿੱਤਾ, ਕੁਰਬਾਨੀਆਂ ਦਿੱਤੀਆਂ, 40 ਮੁਕਤੇ ਹੋ ਗਏ। ਇੱਥੇ ਫਿਰ ਜੰਗ ਸ਼ੁਰੂ ਹੋਇਆ, ਤੇ ਉਹਨੂੰ ਕਿਹਾ ਜੀ ਅੱਗੇ ਟਿੱਬੀ ਸਾਹਿਬ ਉੱਥੇ ਹੈਗਾ ਨੀਵਾਂ ਥਾਂ, ਉੱਥੇ ਪਾਣੀ ਹੈ, ਉਹਨੂੰ ਰੱਖੋ। ਇਹ ਤਾਂ ਇੰਨੀ ਕਰ ਦਿੱਤੀ। ਉੱਥੋਂ ਜਿਸ ਵੇਲੇ ਜੰਗ ਸ਼ੁਰੂ ਹੋਇਆ ਤੇ ਇਹ ਵਜ਼ੀਰ ਦੇ ਨਾਲ ਇੱਥੇ ਜਿਹੜੇ ਉਹ 40 ਸਿੱਖ ਸੀ, ਇਹਨਾਂ ਫਿਰ 40 ਨਿਤਰੇ, ਭਾਈ ਮਹਾਂ ਸਿੰਘ, ਮਾਤਾ ਭਾਗ ਕੌਰ ਤੇ ਹੋਰ ਸਿੰਘ, ਇਹਨਾਂ ਨੇ ਆ ਕੇ ਇਹ ਜਿਹੜੀ ਢਾਬ ਸੀ ਇੱਥੇ ਆਲੇ ਦੁਆਲੇ ਬੇਰੀਆਂ ਸੀਗੀਆਂ, ਦਰਖਤ ਸਨ ਹੋਰ, ਇੱਥੇ ਵੀ ਆਹ ਜੰਗ ਆਹ ਜਗ੍ਹਾ ਠੀਕ ਹੈ, ਇੱਥੇ ਆ ਕੇ ਮੋਰਚੇ ਬਣਾ ਲਏ, ਜਿੱਥੇ ਆ ਕੇ ਉਹਨਾਂ ਨੇ ਜਾਣ ਨਹੀਂ ਦਿੱਤਾ ਵੀ ਵਜੀਦੇ ਨੂੰ ਅੱਗੇ ਇੱਥੇ ਜੰਗ ਸ਼ੁਰੂ ਕਰ ਦਿੱਤਾ ਤੇ ਸ਼ਹੀਦ ਹੋਣੇ, ਮਹਾਰਾਜ ਤਾਂ ਜਾਣੀ ਜਾਣ ਹੈ। ਤੇ ਵਜੀਦੇ ਦੇ ਨਾਲ ਇੱਕ ਇਹਦਾ ਭਤੀਜਾ ਸੀ, ਇੱਕ ਭਾਣਜਾ ਸੀ। ਗੁਰੂ ਮਹਾਰਾਜ ਨੇ ਉੱਥੇ ਟਿੱਬੀ ਸਾਹਿਬ ਤੋਂ ਤੀਰ ਚਲਾਏ ਤੇ ਇਹਦਾ ਭਾਣਜਾ ਤੇ ਉਹ ਇਹਦਾ ਭਤੀਜਾ ਮਾਰ ਦਿੱਤੇ, ਤੇ ਇਹਨੇ ਮਾਰਿਆ ਨਹੀਂ, ਮਹਾਰਾਜ ਨੇ ਤੀਰ ਚਲਾਇਆ। ਇਹਦਾ ਕੁੱਲਾ ਜਿਹੜਾ ਸੀ, ਕੁੱਲਾ ਕਹਿੰਦੇ ਪੱਗ ਨੂੰ ਉਹ ਟੋਪੀ ਜੀ ਬੰਨੀ ਉਹ ਤੇ ਉਹ ਲਾ ਕੇ ਮਾਰਿਆ ਇਹਦਾ ਵਜੀਦੇ ਨੂੰ। ਉਹਨੂੰ ਕਪੂਰੇ ਨੂੰ ਪੁੱਛਣ ਲੱਗਾ ਇਹਨੂੰ ਤੇ ਅੱਗੇ ਪਾਣੀ ਵੀ ਲੋੜ ਹੈ ਵੀ ਪਿੱਛੇ ਜਾਂ ਹੋਰ ਜੀ, ਕਹਿੰਦੇ ਜੀ ਅੱਗੇ ਪਾਣੀ ਬਹੁਤ ਦੂਰ ਹੋਊਗਾ ਤੇ ਪਿੱਛੇ ਇੰਨਾ ਲੈ ਤੁਸੀਂ ਮਰ ਜਾਓਗੇ। ਇੱਥੇ ਕਹਿੰਦੇ ਦੂਜਿਆਂ ਨੂੰ ਛੱਡ ਛੁੱਡ ਕੇ ਇਹ ਭੱਜ ਗਏ ਉੱਥੋਂ। ਗੁਰੂ ਮਹਾਰਾਜ ਤੀਰ ਚਲਾਉਂਦੇ ਫਿਰ ਇੱਥੇ ਆ ਗਏ ਤੇ ਇੱਥੇ ਅੱਗੇ ਭਾਈ ਮਹਾਂ ਸਿੰਘ ਜੀ ਜੇ ਜੰਡ ਜੇ ਹੇਠਾਂ ਸੀ, ਇਹਦੇ ਸਾਹ ਵਗਦੇ ਸੀ। ਇੱਥੇ ਆ ਕੇ ਗੁਰੂ ਮਹਾਰਾਜ ਨੇ ਫਿਰ ਇਹਨੂੰ ਚੌਂਕੜਾ ਮਾਰ ਕੇ ਇਹਦਾ ਸੀਸ ਲਿਆ ਚੌਂਕੜੇ ਤੇ, ਸਾਹ ਵਗਦੇ ਸੀ ਤੇ ਬੋਲਣਾ ਕਿੱਥੇ ਸੀ ਇਹਨੂੰ। ਤੇ ਜਿਸ ਵੇਲੇ ਮਹਾਰਾਜ ਨੇ ਅੰਮ੍ਰਿਤ ਦ੍ਰਿਸ਼ਟੀ ਕੀਤੀ ਇਹਦੀ, ਨਿਗਾਹ ਖੁੱਲ ਗਈ, ਕਹਿੰਦੇ ਸੁਣਾ ਬਈ ਸਮਝਦਾ ਹੈ? ਕਹਿੰਦੇ ਹਾਂਜੀ ਗੁਰੂ ਮਹਾਰਾਜ ਤੁਸੀਂ ਜਾਹੋ ਅਖੇ ਮੰਗ ਜੋ ਕੁਛ ਮੰਗਣਾ ਹੈ। ਕਹਿੰਦੇ ਨਹੀਂ ਜੀ ਕੁਛ ਨਹੀਂ ਮੰਗਣਾ ਜਾਂ ਨਹੀਂ। ਕਹਿੰਦੇ ਸਾਡੀ ਪ੍ਰਸੰਨਤਾ ਹੁਣ ਜੋ ਮੰਗੇ ਇਸ ਵੇਲੇ ਦਿੰਦੇ, ਜੇ ਉਮਰ ਬੰਨੇ ਵੀ ਲੱਖ ਵਰੇ ਦੀ ਤੇਰੀ ਉਮਰ ਕਰ ਦਿੰਦੇ, ਜੇ ਰਾਜ ਦੀ ਗੱਲ ਹੈ ਤਾਂ ਇੰਦਰ ਦਾ ਰਾਜ ਦੇ ਦਿੰਦੇ ਇਸ ਜ਼ਮੀਨ ਦਾ ਕੀ ਹੈ। ਇਹ ਕਹਿੰਦਾ ਨਹੀਂ ਜੀ ਤਿੰਨ ਵਾਰੀ ਗਿਆ। ਫਿਰ ਕੀ ਕਹਿਣਾ? ਇਹਨੇ ਕਿਹਾ ਵੀ ਹੁਣ ਪ੍ਰਸੰਨ ਨੇ ਗੁਰੂ ਮਹਾਰਾਜ। ਕਹਿੰਦੇ ਜੀ ਉਹ ਜਿਹੜਾ ਵਧਾਵਾ ਲਿਖ ਗਏ ਨੇ ਨਾ, ਇਹ ਸਾਡੇ ਲੋਕ ਪੰਚਾਇਤੀਆਂ ਦੇ ਆਖੇ ਲੱਗ ਕੇ ਦੇ ਨਾਲ ਹੋਰ ਤੇ ਉਹ ਕਿਰਪਾ ਕਰਕੇ ਪਾਟ ਦਿਓ। ਮਹਾਰਾਜ ਕਹਿੰਦੇ ਜਿਹੜੇ ਲਿਖ ਗਏ, ਜਿਹੜੇ ਟੁੱਟ ਗਏ ਟੁੱਟ ਗਏ, ਟੁੱਟੀ ਸਰ ਟੁੱਟੀ, ਤੂੰ ਆਪਣੇ ਵਾਸਤੇ ਮੰਗ। ਕਹਿੰਦੇ ਨਹੀਂ। ਜਦ ਤਿੰਨ ਵਾਰੀ ਗਿਆ ਫਿਰ ਮਹਾਰਾਜ ਨੇ ਉਹ ਕਾਗਜ਼ ਕੱਢ ਕੇ ਤੇ ਉਹ ਗੁਰੂ ਅਰਜਨ ਸਾਹਿਬ ਜੀ ਦੀ ਪੰਕਤੀ ਪੜ੍ਹੀ, ਟੁੱਟੀ ਗੰਢ ਨਿਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ। ਫਿਰ ਸਾਰਿਆਂ ਦਾ ਫਿਕਰ ਉਹ ਵਾਹਿਗੁਰੂ ਨੂੰ ਵੀ ਹੋਏ ਤਾਂ ਉਹਦੇ ਕੌਤਕ ਨੇ, ਉਸ ਦੀ ਖੇਲ ਹੈ। ਇਸ ਤਰ੍ਹਾਂ ਫਿਰ ਹੋਰ ਜਿੰਨੇ ਜਿੰਨੇ ਸੂਰਮੇ ਅੱਗੇ ਕਦਮ ਜਾ ਕੇ ਲੜੇ ਸੀ, ਉਹ 10,000 ਹੈ, 5,000 ਹੈ, ਤੇ ਮਾਤਾ ਭਾਗ ਕੌਰ ਉਹ ਦੂਰ ਪਈ ਸੀ। ਕਹਿੰਦੇ ਜੀ ਇਸ ਤਰ੍ਹਾਂ ਇੱਕ ਮਾਈ ਪਈ ਹੈ ਬਾਣਾ ਤਾਂ ਉਹਦੇ ਸੂਰਵੀਰਾਂ ਦਾ ਪਾਇਆ। ਕਹਿੰਦੇ ਉਹ ਜੀ ਇੱਥੇ ਨਹੀਂ ਆ ਸਕਦੀ, ਚੁੱਕ ਕੇ ਲਿਆਓ। ਤੇ ਮਹਾਰਾਜ ਆਪ ਗਏ। ਫਿਰ ਜਿਸ ਵੇਲੇ ਮਹਾਰਾਜ ਨੇ ਅੰਮ੍ਰਿਤ ਦ੍ਰਿਸ਼ਟੀ ਕੀਤੀ ਤੇ ਵਹਿਨ ਕਾਇਮ ਹੋ ਗਈ, ਸਾਰੇ ਜ਼ਖਮ ਵੀ ਮਿਟ ਗਏ ਤੇ ਗੁਰੂ ਮਹਾਰਾਜ ਨੇ ਜੀਵਨ ਮੁਕਤ ਕਰ ਦਿੱਤੀ, ਜਿਹੜੀ ਹਜ਼ੂਰ ਸਾਹਿਬ ਤੱਕ ਗਈ ਹੈ। ਹੁਣ ਸਿੱਖੀ ਦਾ ਪ੍ਰਚਾਰ ਕੀਤਾ ਹੈ। ਇਹ ਸੰਖੇਪ ਦੇ ਨਾਲ ਵਿਚਾਰ ਹੈ ਅੱਜ ਦੇ ਦਿਹਾੜੇ ਦੀ ਤੇ ਮਾਘ ਦੇ ਮਹੀਨੇ ਦੀ। ਹਾਂਜੀ ਹੁਣ ਪੜ੍ਹੋ ਜੀ ਅੱਗੇ।
ਸੱਚਾ ਮਾਰਗ ਚੱਲਦੇ ਆ ਉਸਤਤ ਕਰਾ ਜਹਾਨ,
ਇਹ ਹੈ ਸੱਚਾ ਮਾਰਗ। ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਸਦੀ ਪ੍ਰਾਪਤੀ ਦਾ ਮਾਰਗ ਹੈ। ਜਦ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਲ ਤਲੀ ਗਲੀ ਬੁਰੀਆ, ਇਹ ਪਹਿਲਾਂ ਕੋਈ ਬਾਈ ਸੀਸ ਤਾਂ ਦੇਣਾ ਹੀ ਪੈਂਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ। ਸੱਚੇ ਮਾਰਗ ਚੱਲਦੇ ਆ ਫਿਰ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਆ, ਸਾਰੀ ਦੁਨੀਆ ਹੀ ਫੇਰ ਉਸਤ ਕਰੇ ਜਹਾਨ ਵੀ ਹਾਂ ਵੀ ਠੀਕ ਹੈ, ਪੂਰੇ ਨਿਤਰ ਗਏ ਪਰਤ ਦੇ ਵਿੱਚ ਜਿਹੜੇ ਗੁਰੂ ਮਹਾਰਾਜ ਦੀ ਸ਼ਰਧ।
ਅੜਸਟ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ,
ਦੇਖ ਲਓ ਜਿਵੇਂ ਜਿਹਨਾਂ ਦੀ ਟੁੱਟੀ ਉਹਨਾਂ ਨੇ ਜਨਮਾਂ ਜਨਮਾਂ ਦੇ ਵਿੱਚ ਭਟਕਣਾ ਸੀ, ਉਹਨਾਂ ਨੇ ਉੱਤੇ ਐਸੀ ਦਇਆ ਕੀਤੀ ਵੀ ਉਹਨਾਂ ਦੀ ਗੰਢ ਦੇ ਜੀਵਨ ਦੇ ਉੱਤੇ ਵੀ ਮਰਦਾ ਹੋਵੇ। ਦਇਆ ਕੀ ਹੁੰਦੀ ਹੈ? ਵੀ ਹਿੰਸਾ ਨਹੀਂ ਕਰਨੀ ਕਿਸੇ ਦਾ। ਤਿੰਨ ਪ੍ਰਕਾਰ ਦੀ ਹੁੰਦੀ ਹੈ, ਜਿਹੜਾ ਕਿਸੇ ਦਾ ਮਨ ਦੁਖਾਉਣਾ ਇਹ ਵੀ ਮਾੜਾ ਹੈ, ਕਿਸੇ ਨੂੰ ਸਰੀਰ ਕਰਕੇ ਮਾਰਨਾ ਇਹ ਵੀ ਮਾੜਾ ਹੈ, ਤੇ ਜਵਾਨ ਦੇ ਨਾਲ ਕਿਸੇ ਨੂੰ ਭੈੜੇ ਬਚਨ ਕਹਿਣੇ ਜਾਂ ਹੋਰ ਚੀਜ਼ ਹੈ ਵੀ ਇਹਨੂੰ ਮਾਰੋ ਕੁੱਟੋ ਜਾਂ ਹੋਰ ਚੀਜ਼ ਹੈ, ਨਜਾਇਜ਼ ਹੀ ਮਾੜੇ। ਇਸ ਕਰਕੇ ਜੀਆਂ ਦੇ ਉੱਤੇ ਹਮੇਸ਼ਾ ਹੀ ਪਾਈ ਹਿੰਸਾ ਛੱਡ ਕੇ ਜਿਹੜੀ ਦਇਆ ਕਰਨੀ ਭਲਾ ਕਰਨਾ ਜੀਵਨ ਦਾ। ਅਕਸਰ ਤੀਰਥ ਵੀ ਇੱਥੇ ਤਾਂ ਅੱਜ ਹੈ ਨਾ ਵੀ 68 ਤੀਰਥ ਮੰਨੇ ਮੁੱਖ, ਹੋਰ ਤੀਰਥਾਂ ਬਹੁਤ ਨੇ, ਉਹਨਾਂ ਦੇ ਉੱਤੇ ਇਸ਼ਨਾਨ ਦਾ ਵੀ, ਇਸ਼ਨਾਨ ਦਾ ਫਲ ਕੀ? ਉੱਥੇ ਕੋਈ ਮਹਾਤਮਾ ਲੋਕਾਂ ਨੇ ਜਪ ਤਪ ਕੀਤੇ, ਉਹਨਾਂ ਨੇ ਬਚਨ ਕਰਤੇ ਵੀ ਇੱਥੇ ਵੀ ਉੱਥੇ ਸਤਸੰਗਤ ਹੋਇਆ ਕਰੂਗੀ ਤੇ ਉਹਦੇ ਨਾਲ ਲੋਕ ਸਿੱਖਿਆ ਧਾਰ ਕਰਨਗੇ, ਇਸ ਤਰ੍ਹਾਂ ਉਹ ਉੱਧਰ ਜਾਣਗੇ। ਜੀ ਦਇਆ ਪ੍ਰਭਾ, ਜੀਵਨ ਦੇ ਉੱਤੇ ਜਿਹੜੀ ਦਇਆ ਕਰਨੀ ਹੈ ਉਹ ਪ੍ਰਵਾਨ ਨੀਕ ਹੈ। ਜੇ ਆਪਣਾ ਵੀ ਆਮ ਜੀਆਂ ਦੇ ਉੱਤੇ ਹੀ ਵੀ ਜਿਹਨਾਂ ਦਾ ਗੁਜ਼ਾਰਾ ਇੱਕ ਤਾਂ ਪਰਮੇਸ਼ੁਰ ਨੇ ਐਸੇ ਜੀਅ ਬਣਾਏ ਜਾਂ ਉਹਨਾਂ ਦਾ ਲਿਖਾ ਉਹਨੂੰ ਪਤਾ ਹੈ, ਉਹ ਜੀਆਂ ਨੂੰ ਜੀ ਖਾਏ ਜਾਂਦੇ ਹੈ। ਅਤੇ ਜਿਹੜਾ ਭਾਈ ਆਦਮੀ ਹੈ ਇਹਨੂੰ ਜੇ ਪ੍ਰਸਾਦ 36 ਅੰਮ੍ਰਿਤ ਖਾਏ, ਇੰਨੇ ਭੋਜਨ ਨੇ ਤਾਂ ਆਪਣੇ ਸਵਾਦ ਵਾਸਤੇ ਖਾਊਗਾ ਜਾਂ ਹੋਰ ਚੀਜ਼ ਹੈ, ਤਾਂ ਜੇ ਗੁਰੂ ਮਹਾਰਾਜ ਦਾ ਨਾਂ ਲੈ ਕੇ ਉਹ ਵੀ ਕਰਦੇ ਸੀ, ਉਹ ਤਾਂ ਉਧਾਰ ਕਰ ਦਿੰਦੇ ਸੀ, ਜੀਂਦੇ ਵੀ ਕਰ ਦਿੰਦੇ ਸੀ। ਇਸ ਕਰਕੇ ਇਹ ਜਿਹੜੀਆਂ ਐਸੀਆਂ ਨਿਖਿਧ ਚੀਜ਼ਾਂ ਨੇ, ਆਹਾਰ ਹੈ, ਉਹਨੂੰ ਵੀ ਸ਼ੁੱਧ ਰੱਖਣਾ ਚਾਹੀਦਾ ਹੈ। ਚਲੋ ਜੀ,
ਜਿਸਨੂੰ ਦੇਵਾ ਦਇਆ ਕਰ ਸੋਈ ਪੁਰਖ ਸੁਜਾਨ।
ਪਰ ਇਹਦੇ ਉੱਤੇ ਵੀ ਜੇ ਵੀ ਮੈਂ ਇੰਨੇ ਗੁਣ ਧਾਰ ਲਏ, ਇਹਦਾ ਵੀ ਹੰਕਾਰ ਹੋ ਜਾਏ, ਫਿਰ ਵੀ ਡਿੱਗ ਪੈਂਦਾ। ਜਾਂ ਤੀਰਥਾਂ ਦੇ ਉੱਤੇ ਜਾ ਕੇ ਤੀਰਥ ਵਰਤ ਦਾਨ ਕਰ, ਮਨ ਮੈਂ ਧਰੇ ਗਵਾ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰੀ ਸਲਾ। ਜਿਵੇਂ ਕਿ ਹਾਥੀ ਨੂੰ ਨਵਾ ਲਓ ਚੰਗੇ ਸਾਬਣ ਸੁਬਣ ਹਰੇਕ ਚੀਜ਼ਾਂ ਨਾਲ, ਡੂੰਘੇ ਪਾਣੀ ਦੇ ਵਿੱਚ, ਅਤੇ ਬਾਹਰ ਆ ਕੇ ਫੁੰਕਾਰੇ ਮਾਰਦਾ, ਉਹਦੇ ਉੱਤੇ ਨੇ ਸੁੰਡ ਕਰਦਾ, ਘੱਟਾ ਮਿੱਟੀ ਹੋਰ ਜੰਮ ਜਾਂਦਾ। ਸਗੋਂ ਇਹ ਹੰਕਾਰ ਐਸਾ ਹੈ ਜਿਸਨੂੰ ਦੇਵੇ ਦਇਆ ਕਰ। ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਦੇ ਸਾਰੇ ਗੁਣ ਨੇ, ਉਹਦੀ ਦਇਆ ਸਮਝੇ ਕਿ ਮਹਾਰਾਜ ਦਿੱਤੇ ਨੇ, ਹੋਰ ਬਖਸ਼ਿਸ਼ ਕਰੋ, ਭਗਤੀ ਦਿਓ। ਸੋਈ ਪੁਰਖ ਸੁਜਾਨ, ਉਹ ਚੰਗਾ ਸਿਆਣਾ ਪੁਰਸ਼ ਹੈ, ਵਿਚਾਰਵਾਨ ਪੁਰਸ਼ ਹੈ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ।
ਇਸ ਤਰ੍ਹਾਂ ਫਿਰ ਵਾਹਿਗੁਰੂ ਪਰਮੇਸ਼ਰ ਉਹ ਆਪਣੇ ਚਰਨਾਂ ਦੇ ਨਾਲ ਮਿਲ ਲੈਂਦਾ। ਸਰਗਣ ਸਰੂਪ ਦੇ ਵਿੱਚ ਵੀ ਸ਼ਲੋਕ ਸਮੀਪ ਸਰੂਪ ਸੁਜਾਦਿਕ ਮੁਕਤੀਆਂ ਹਨ, ਤੇ ਜਿਹੜਾ ਨਿਰਾਕਾਰ ਸਰੂਪ ਆਪਣੇ ਵਿੱਚ ਭੇਦ ਕਰ ਲੈਂਦਾ ਹੈ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ।
ਜਿਹਨਾਂ ਨੂੰ ਆਪਣਾ ਵਾਹਿਗੁਰੂ ਪਰਮੇਸ਼ਰ ਭਾਈ ਮਿਲ ਗਿਆ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ,
ਮਾਗ ਸੁੱਚੇ ਸੇ ਕਾਂਡੀਐ ਜਨ ਪੂਰਾ ਗੁਰ ਮਿਹਰਬਾਨ।
ਜਿਹਨਾਂ ਦੇ ਉੱਤੇ ਪੂਰਨ ਗੁਰੂਆਂ ਦਾ ਗੁਰੂ ਗੁਰੂ ਬਣਾਉਣ ਵਾਲਾ ਜੋਤ ਰੂਪ ਹਰਾ ਗੁਰੂ ਨਾਨਕ ਤੇ ਪਰਮੇਸ਼ਰ ਸਰੂਪ ਜਿਹਨਾਂ ਤੇ ਭਾਈ ਕਿਰਪਾ ਹੋਈ ਹੈ। ਕਿਰਪਾ ਕਿਉਂ ਹੁੰਦੀ ਹੈ? ਜਦੋਂ ਕਿਸੇ ਦੇ ਆਖੇ ਲੱਗ ਜਾਈਏ, ਉਲਟ ਪੁਲਟ ਬੋਲੀਏ, ਸਗੋਂ ਉਲਟਾ ਫਲ ਹੁੰਦਾ। ਸੋ ਗੁਰੂ ਮਹਾਰਾਜ ਜੀ ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਬ ਹੈ, ਇਹ ਪੱਧਰਾ ਰਸਤਾ ਹੈ ਵਾਹਿਗੁਰੂ ਪਰਮੇਸ਼ਰ ਦੀ ਭਾਵ ਭਗਤੀ ਦਾ, ਸ੍ਰੇਸ਼ਟ ਉਹਨਾਂ ਨੂੰ ਧਾਰਨ ਕਰਨ ਦਾ ਤੇ ਉਹਨਾਂ ਦੀ ਸੰਗਤ ਕਰਨ ਦਾ। ਜਿਨ ਪੂਰਾ ਗੁਰ ਮਿਹਰਬਾਨ, ਫਿਰ ਗੁਰੂ ਦੀ ਵੀ ਪ੍ਰਸੰਨਤਾ ਹੋਗੀ ਜੀ, ਭਾਈ ਮਹਾਸਿੰਘ ਤੇ ਹੋਗੀ, ਤੇ ਉਹ ਭਾਗ ਕੌਰ ਤੇ ਉਹਨੂੰ ਜੀਵਨ ਮੁਕਤੀ ਕਰ ਦਿੱਤਾ। ਪਤਾ ਨਹੀਂ ਐਸੇ ਆਨੰਦ ਦੇ ਵਿੱਚ ਮਗਨ ਰਹਿੰਦੀ ਹੈ, ਸਰੀਰ ਦਾ ਵੀ ਨਹੀਂ ਚੇਤਾ ਰਹਿੰਦਾ। ਬਾਰੇ ਕਹਿੰਦੇ ਜੀ ਉਹ ਤਾਂ ਇਸ ਤਰ੍ਹਾਂ, ਕਹਿੰਦੇ ਪਤਾ ਨਹੀਂ, ਕਹਿੰਦੇ ਲਿਆਓ, ਕਹਿੰਦੇ ਦੇਖ ਇਹ ਵਸਤਾ ਵੀ ਜਾਂ ਹੋਰ ਗੁਰੂ ਬਖਸ਼ਣ ਵਾਲੇ ਪਰਮੇਸ਼ਰ ਬਖਸ਼ਣ ਵਾਲਾ ਹੈ, ਕਿ ਅੱਗੇ ਨੂੰ ਹਮੇਸ਼ਾ ਸਿਰ ਨਹੀਂ ਨੰਗਾ ਹੋਣ ਦੇਣਾ ਤੇ ਸਰੀਰ ਨਹੀਂ ਇਹ ਰੱਖਣਾ ਤੇ ਨਾਲ ਸ਼ਸਤਰ ਵੀ ਰੱਖਣਾ। ਕਿਉਂਕਿ ਮਹਾਰਾਜ ਕਹਿੰਦੇ ਸਾਨੂੰ ਹੁਕਮ ਹੈ ਦੁਸ਼ਟਾਂ ਦਾ ਨਾਸ਼ ਕਰੋ, ਜਾ ਕੇ ਐਸੇ ਜਾਂ ਜਿਹੜੀ ਰੁਕਾਵਟ ਪਾਉਣ ਵਾਲੇ ਨੇ, ਉਹ ਸਤਿਗੁਰੂ ਮਹਾਰਾਜ ਜੀ ਦਾ ਸ਼ੁਭ ਦਿਹਾੜਾ ਅਵਤਾਰ ਪੁਰਬ ਦਾ ਪੁਰਾਣੀ ਰੀਤੀ ਅਨੁਸਾਰ ਚੱਲਿਆ, ਉਹਨਾਂ ਸੰਗਤਾਂ ਮਨਾ ਰਹੀਆਂ ਨੇ, ਤੇ ਉਹ ਹੈਗਾ ਹੈ 4 ਮਾਘ ਨੂੰ, ਅੱਜ ਪਹਿਲਾ ਹੋ ਗਿਆ, 2 ਦਿਨ ਵਿੱਚ ਨੇ, ਉੱਥੋਂ ਵੀ ਦੀਵਾਨ ਸਜਣਗੇ ਤੇ ਉਹ ਵੀ ਗੁਰੂ ਮਹਾਰਾਜ ਜੀ ਹਜ਼ੂਰੀ ਆ ਕੇ ਇਹ ਵਿਚਾਰਾਂ ਆਪੋ ਵਿੱਚ ਹੀ ਨਿਰਣਾ ਕਰਨ ਦਾ, ਜਿੱਥੇ ਇੱਕੋ ਨਾਮ ਵਿਖਾਣੀਏ ਉਹਦਾ ਲਾਭ ਲਿਓ। ਪੁਲਚੁਕ ਦੀ ਸ਼ਮਾ ਕਰਨੀ, ਸਮਾਂ ਕਾਫੀ ਸਪੂਰਨ ਹੋ ਚੁੱਕਿਆ। ਗੁਣੀ ਪੁਰਸ਼ੀ ਬੈਠੇ ਨੇ, ਗਿਆਨੀ ਕਪੂਰ ਸਿੰਘ ਜੀ, ਭੋਲਾ ਸਿੰਘ ਜੀ, ਗਿਆਨੀ ਹਰਭਜਨ ਸਿੰਘ ਜੀ, ਉਹ ਵੀ ਥੋੜੇ ਥੋੜੇ 10-10 ਮਿੰਟ ਬੋਲਣਗੇ, ਫਿਰ ਆਪਾਂ ਅਰਦਾਸ ਕਰਦੇ ਹਾਂ। ਚਲੋ,
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜਾ ਜੀ ਭੋਲਾ ਸਿੰਘ ਜੀ, ਇੱਥੇ ਹੈਗੇ ਆ, ਆਜੋ ਰਾਜਾ ਸੰਤਾਂ ਸੰਤਾਂ ਨੇ ਦਰਸ਼ਨ ਕਰੋ, ਤੇ ਜਿੰਨਾ ਕੁਛ ਤੁਸੀਂ ਗੁਰਬਾਣੀ ਦੀ ਸੂਈ ਰੱਖਦੇ ਹੋ ਲਾਭ ਦਿਓ। ਪੰਜ ਸੱਤ ਮਿੰਟ ਬਹੁਤੇ, ਟਾਈਮ ਕਾਫੀ ਹੋ ਗਿਆ, ਠੰਡ ਦੀ ਰੁੱਤ ਹੈ।